महाराज ने कृपा करनी गुरमुखो सतगुर तो बिना राखा नहीं बनना कोई पर वेखिए किते सत संसार विच आके सत संग जी सिख धर्म विच जन्मी होया किते गंगा दे किनारे समुंदर दे कंडे आके किते फिर भी प्यासे ना चले जाइए जरूर अपने जीवन विच झाती पाउणी भी अजे तक नाम बाणी दा परछावा आया कि नहीं आया अजे तक कोई गुरमत दी सोझी होई आ जे नहीं ते हौली हौली एक एक कदम पुटो दास ने कल भी अर्ज कीती सी सत संग जी कि एक दम कोई कवे कि मैं पूरा बन जावा नहीं बनिया जाना एक एक कदम पुटते चलो हौली हौली अपनी मंजिल तक पहुंच जावांगे एक एक कदम पुटते किते दे किते पहुंचांगे पर थोड़ा थोड़ा यतन करिए जे जुड़ गए तो फिर मनो मुड़ के पिछे नहीं हटना संसार विच ओह लोग भी बहुत ने अज बहुत मर्द चरणा नाल जुड़े ने सवेरे इशनान भी करना नितनेम भी करना नवी नवी लगन भी लगी है जिवें कल बाहवां भी खड़ियां कीतियां भी उठिया करांगे चाल नराली साडी भी होएगी जीवन विच फर्क पएगा सफर नूं यात्रा बनाउण दा यतन करांगे पर सत संगत थोड़े कि दिन रंग चढ़िया रहिंदा क्योंकि कुछ संगत पैर पैर ते आ सत संगत कदे कदे मिलदी है पर जे रंग चढ़ जाए ते मुड़ के लवे ना फिर जुड़ के बेमुख ना हो जाइए टुट ना जाइए मान ना करिए जे मन विच मान कर लिया भी मैं इन्ना नितनेम करन लग पिया मैं इन्नी बाणी कढ़ पढ़न लग पिया मैं सवेरे इन्ने बजे उठना ला तुसी अज सवेरे किसे नूं दसो भी मैं ते दो बजे उठना अगले दिन उठ जाओगे तां कह दिओ आखो सतनाम
वाहिगुरु
अगले दिन ही फर्क पएगा जरूर थोड़ा बहुत फर्क अगले दिन ही पै जाएगा मान मुनि मुन वरगले मान सब को खाए अर्जु हंकार ना पावई वेद कूक सुनावे हंकार जेड़ा ए उस परमेश्वर नु चंगा नहीं लगदा नाम जपना माड़ी गल नहीं संभालना बड़ा औखा है जपना सौखा है पर नाम नु संभालना बड़ा औखा है हंकार दियां त्रेड़ां आ जांदियां जिवें कहिंदे ने शेरनी दा दुध सोने दे बर्तन विच टिकदा है जे किसी होर बर्तन विच पाड़ दोगे बर्तन ही पट जांदा जे कहिंदे सतगुर दी बख्शिश जे नाम दी दात मिल जावे ते सेवा नाल चंगी तरह शुद्ध कीता होया भांडा होवे सेवा नाल शुद्ध कीता होया मन रूपी बर्तन होवे ओदे विच ते नाम टिक सकदा ते जे किते एदा ही कोई नाम जपन लग जावे नितनेम करन लग जावे कहिंदे फिर हंकार दियां त्रेड़ां आ जांदियां ने आखो
सतनामु
नाम जपना सौखा है पर नाम जप के ओनू संभालना यह ओदू भी औखा है मन विच मान आ जाता मेरे वर्गा केड़ा मैं ते इनिया माला फेरना मेरे वर्गा केड़ा मैं ते इन्ने बजे उठना बड़े लोग इदां दे मिल जाणगे गया संतां कोल कहिंदा बाबा जी कहिंदे हां जी आखिया जी दसवां द्वार की हुंदा संत कहिंदे दसवां द्वार कहिंदे हां जी की गल तू दसवें द्वार तों की लैणा कहिंदे जी मैं पुछना है भी दसवां द्वार की हुंदा उन्होंने चलो अपने तरीके नाल समझाया भी इदां सिमरन हुंदा इदां दसवें द्वार च सवाज चढ़दे ने बंदगी करके हौली हौली राह खुलदा नौ द्वारे प्रगट किए दसवां गुप्त रखाया सारा दसिया समझाया उन्हों ते साध संगत जी उस समय कहन लगा ठीक है कहिंदे भी दसदे सी गल की आ दसवां द्वार दसवां द्वार करी जाना कहिंदा बाबा जी मैं सवेरे इन्ने बजे उठना इन्ना नितनेम करना मैं पंज बाणियां पढ़ना एक सुखमनी साहब पढ़ना पंज पाठ चौपाई साहब दे करना इन्ना मैं मूल मंत्र जपना कहिंदा मैनू फिक्र है कि ते दसवें तो गाह ही ना लंघ जा करदा ही बहुत आ मैं ए मान परमार ने आख्या मान मुनि मन वरगले मान सब को खाए मान किसे भी प्रकार दा माड़ा है भाई गुरदास जी कहिंदे ने जैसे माला मेर पोइत सब ऊपर के सिमरन संख्या मैं ना आवत बढ़ाई के भाई गुरदास जी कहिंदे ने माला फेरन वाले हो मन विच मान ना कर देना कि असी इन्नियां माला फेरने आ इन्ना जप तप करने आ कहिंदे माला तो सिखिया लो आखो सतना
वाहेगुरु
आखो सतना
वाहेगुरु
आखो जी सतना
वाहेगुरु
संगत किन्नी आवाज बहुत थोड़ी आउंदी जेड़े इत्थे वाहेगुरु नूं कहिंदे उह घर की कहिंदे होणगे ते इत्थे कहिए खा की पता धक्का लग जाए ते मुड़ के घर भी कहन लग जाइए आखो सतनाम
वाहेगुरु
संगत विच हर तरह दे आउंदे ने इत्थे कमाई वाले विच बड़े बैठे हुंदे ने ਉਹਨਾਂ ਦੇ ਨਾਲ ਮਿਲ ਕੇ ਕਵਾਂਗੇ ਕੀ ਪਤਾ ਸਾਡਾ ਮਨ ਲੱਗ ਜਾ ਅਸੀਂ ਵੀ ਕਰਨ ਲੱਗ ਪਈਏ ਕੱਲ ਤੋਂ ਸ਼ੁਰੂ ਕਰੀਏ ਧਿਆਨ ਦਿਓ ਭਾਈ ਗੁਰਦਾਸ ਜੀ ਕਹਿੰਦੇ ਨੇ ਮਾਲਾ ਤੋਂ ਸਿੱਖਿਆ ਲਓ ਆਪ ਜੀ ਨੇ ਮਾਲਾ ਵੇਖੀ ਹੋਣੀ ਆ ਜੇ ਨਹੀਂ ਮਾਲਾ ਫੇਰਦੇ ਤੇ ਵੇਖੀ ਤੇ ਹੋਏਗੀ ਮਾਲਾ ਮਾਲਾ ਦੇ ਵਿੱਚ ਇੱਕ ਮੇਰੂ ਹੁੰਦਾ ਹੈ ਮੇਰੂ ਜੇ ਮਾਲਾ 108 ਮਣਕੇ ਦੀ ਹੋਏਗੀ ਉਹ ਇੱਕ ਵੱਧ ਹੁੰਦਾ ਹੈ 109ਵਾਂ ਹੁੰਦਾ ਉਹਨੂੰ ਕਹਿੰਦੇ ਨੇ ਮੇਰੂ ਉਹ ਹੈੱਡ ਹੈ ਸਾਰਿਆਂ ਤੋਂ ਉੱਪਰ ਹੈ ਜਾਂ ਤੇ ਉਹ ਦੂਜੇ ਸਾਰੇ ਮਣਕਿਆਂ ਨਾਲੋਂ ਮੋਟਾ ਹੁੰਦਾ ਹੈ ਉਹਦੀ ਪਛਾਣ ਹੈ ਵੀ ਇਹ ਮੇਰੂ ਆ ਗਿਆ ਤੇ ਜਾਂ ਫਿਰ ਦੂਜੇ ਸਾਰੇ ਮਣਕਿਆਂ ਤੋਂ ਉੱਚਾ ਪਰੋਣਾ ਪੈਂਦਾ ਪਤਾ ਲੱਗ ਜਾ ਵੀ ਇਹ ਮੇਰੂ ਆ ਇਹ ਵੱਡਾ ਇਹ ਮੇਰੂ ਆ ਉਹਦੀ ਪਛਾਣ ਹੈ ਧਿਆਨ ਦੇਣਾ ਜੇ ਕਿਸੇ ਨੂੰ ਪੁੱਛੋ ਵੀ ਮਾਲਾ ਫੇਰੀ ਦੀ ਕਿੱਦਾਂ ਤੇ ਮਾਲਾ ਫੇਰਨ ਵਾਲੇ ਤੁਹਾਨੂੰ ਜੁਗਤੀ ਦੱਸਣਗੇ ਵੀ ਮੇਰੂ ਤੋਂ ਜਿਹੜਾ ਅਗਲਾ ਮਣਕਾ ਪਹਿਲਾ ਹੈ ਉਹਦੇ ਤੋਂ ਸ਼ੁਰੂ ਕਰ ਵਾਹਿਗੁਰੂ 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 ਕਰਦਾ ਕਰਦਾ ਜਦੋਂ ਮੇਰੂ ਆ ਜਾਏਗਾ ਨਾ ਮੇਰੂ ਉਦੋਂ ਜਦੋਂ ਲਾਸਟ ਮਣਕਾ ਆ ਜਾਏਗਾ ਉੱਥੋਂ ਫਿਰ ਪਿੱਛੇ ਮੁੜ ਜਾਈ ਇਹਨੂੰ ਨਾ ਵਿੱਚ ਗਿਣਨਾ ਤੇ ਨਾ ਇਹਨੂੰ ਟੱਪਣਾ ਆਖੋ
ਸਤਨਾਮ
ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਮਾਲਾ ਮੇਰ ਪੋਈਤ ਸਭ ਉੱਪਰ ਕੈ ਸਿਮਰਨ ਸੰਖਿਆ ਮੈਂ ਨਾ ਆਵਤ ਵਢਾਈ ਕੈ ਕਹਿੰਦੇ ਸਭ ਤੋਂ ਉੱਪਰ ਉਹ ਪਰੋਇਆ ਜਾਂਦਾ ਹੈ ਮਣਕਾ ਉਹ ਮੇਰੂ ਸਾਰਿਆਂ ਤੋਂ ਉੱਪਰ ਮਾਲਾ ਵਿੱਚ ਪਰੋਇਆ ਹੁੰਦਾ ਹੈ ਉਹ ਕਹਿੰਦੇ ਵੱਡਾ ਤੇ ਹੈ ਦੂਜੇ ਸਾਰਿਆਂ ਨਾਲੋਂ ਉੱਚਾ ਤੇ ਮੇਰੂ ਜ਼ਰੂਰ ਹੈ ਪਰ ਉੱਚਾ ਤੇ ਹੈ ਪਰ ਕਿਸੇ ਗਿਣਤੀ 'ਚ ਤੇ ਆਇਆ ਹੀ ਨਾ ਆਖੋ
ਸਤਨਾਮ
ਕਈ ਕਹਿੰਦੇ ਨਹੀਂ ਵੀ ਮਾਲਾ ਨਹੀਂ ਫੇਰਨੀ ਚਾਹੀਦੀ ਮਾਲਾ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਵੀ ਦਿਖਾਵਾ ਹੀ ਆ ਮਾਲਾ ਪਰ ਮੈਂ ਬੇਨਤੀ ਕਰਾਂਗਾ ਗੁਰੂ ਪਿਆਰਿਓ ਭਾਈ ਗੁਰਦਾਸ ਜੀ ਨੇ ਪ੍ਰਮਾਣ ਦਿੱਤਾ ਸਿਮਰਨ ਮਾਲਾ ਦਾ ਸਿਮਰਨ ਪ੍ਰਮਾਣ ਦਿੱਤਾ ਤਾਂ ਹੀ ਦਿੱਤਾ ਆਖੋ ਸਤਨਾਮ ਭੁੱਖੇ ਭਗਤ ਨਾ ਕੀਜੈ ਜੇ ਮਾਲਾ ਆਪਣੀ ਤੇ ਮਾਲਾ ਸੀ ਤੇ ਤਾਂ ਹੀ ਕਹਿੰਦੇ ਨੇ ਨਾ ਮਾਲਾ ਲੈ ਭੁੱਖਿਆਂ ਤੋਂ ਨੀ ਭਗਤੀ ਹੁੰਦੀ ਆਖੋ ਸਤਨਾਮ ਚਲੋ ਮਾਲਾ ਤੇ ਇੱਕ ਜ਼ਰੀਆ ਬੱਚਾ ਤੁਰਦਾ ਨਾ ਗਡੀਰੇ ਦੀ ਲੋੜ ਪੈਂਦੀ ਹੈ ਤੇ ਜਦੋਂ ਬੱਚਾ ਤੁਰਨਾ ਸਿੱਖ ਲੈਂਦਾ ਤੇ ਫਿਰ ਸਾਧ ਸੰਗਤ ਜੀ ਉਹ ਗਡੀਰੇ ਦੀ ਲੋੜ ਨਹੀਂ ਪੈਂਦੀ ਸੁਰਤ ਕਰਕੇ ਜਦੋਂ ਚੱਲਣ ਲੱਗ ਪੈਂਦਾ ਫਿਰ ਤੇ ਨਹੀਂ ਲੋੜ ਮਾਲਾ ਦੀ ਪਰ ਮਾਲਾ ਜੇ ਆਪਾਂ ਵਰਤ ਵੀ ਲਈਏ ਨਾ ਤਾਂ ਵੀ ਕੋਈ ਮਾੜੀ ਗੱਲ ਨਹੀਂ ਜਿਹੜਾ ਨਹੀਂ ਮਾਲਾ ਤੋਂ ਬਿਨਾਂ ਜਾ ਚੱਲਦਾ ਜਿਹਦਾ ਉਹ ਚਲਾਈ ਚੱਲੇ ਆਖੋ ਸਤਨਾਮ ਜਿਹੜਾ ਮਾਲਾ ਤੋਂ ਬਿਨਾਂ ਚਲਾ ਸਕਦਾ ਸਿਮਰਨ ਚਲਾਵੇ ਜਿਹੜਾ ਮਾਲਾ ਤੋਂ ਬਿਨਾਂ ਕਰ ਸਕਦਾ ਕਰੇ ਪਰ ਜੇ ਕਹੀਏ ਵੀ ਮਾਲਾ ਇੱਕ ਜ਼ਰੀਆ ਹੈ ਮਾਲਾ ਹੱਥ ਵਿੱਚ ਫੜ ਕੇ ਤੁਸੀਂ ਗੱਡੀ 'ਚ ਬਹਿ ਜਾਓ ਜਦੋਂ ਹੱਥ ਵਿੱਚ ਮਾਲਾ ਹੋਏਗੀ ਤੇ ਆਪੇ ਹੀ ਚੱਲੇਗੀ ਫਿਰ ਗੱਲਾਂ 'ਚ ਰੁਕ ਜਾਏਗੀ ਫਿਰ ਚੱਲੇਗੀ ਆਪੇ ਹੀ ਬਹਾਨੇ ਨਾਲ ਇੱਕ ਰਾਹ ਹੈ ਯਾਦ ਰਹਿੰਦੀ ਹੈ ਉਹਦੀ ਮਾਲਾ ਹੱਥ 'ਚ ਹੈ ਤੇ ਕਹੀਦਾ ਵੀ ਚਲੋ ਹੁਣ ਇਹਨੂੰ ਫੇਰ ਲਓ ਪਰ ਹਾਂ ਮਾਲਾ ਦਿਖਾਵਾ ਨਾ ਬਣੇ ਆਖੋ ਸਤਨਾ ਫਿਰ ਮਾੜੀ ਮਾਲਾ ਜਿਹੜੀ ਹੈ ਦਿਖਾਵਾ ਨਾ ਬਣੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਮਾਲਾ ਦੇ ਮੇਰੂ ਨੂੰ ਵੇਖੋ ਜੇ ਮਨ ਵਿੱਚ ਮਾਨ ਆ ਗਿਆ ਨਾ ਵੀ ਮੈਂ ਵੱਡਾ ਤੇ ਮੇਰੇ ਵਰਗਾ ਕੋਈ ਨਹੀਂ ਤੇ ਮੇਰੇ ਵਰਗਾ ਮੇਰੇ ਬਰਾਬਰ ਕੋਈ ਨਹੀਂ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਮਾਲਾ ਦਾ ਮੇਰੂ ਵੱਡਾ ਹੈ ਉੱਚਾ ਹੈ ਉੱਚਾ ਹੋਣ ਕਰਕੇ ਕਿਸੇ ਗਿਣਤੀ 'ਚ ਨਹੀਂ ਆਇਆ ਜੇ ਗਿਣਤੀ 'ਚ ਆਉਣਾ ਚਾਹੁੰਦਾ ਤੇ ਨੀਵਾਂ ਹੋ ਉੱਚਾ ਨਾ 108 ਨੀਵੇਂ ਨੇ ਗਿਣਤੀ 'ਚ ਆ ਗਏ ਕੱਲਾ ਹੀ ਉੱਚਾ ਹੋ ਗਿਆ ਉੱਚਾ ਪਰੋਇਆ ਗਿਆ ਤੇ ਗਿਣਤੀ 'ਚ ਨਾ ਆਇਆ ਪ੍ਰਮਾਣ ਭਾਈ ਸਾਹਿਬ ਨੇ ਦਿੱਤਾ ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਮਾਲਾ ਮੇਰ ਪੋਈਤ ਸਭ ਉੱਪਰ ਕੈ ਸਿਮਰਨ ਸੰਖਿਆ ਮੈਂ ਨਾ ਆਵਤ ਵਢਾਈ ਕੈ ਭਾਈ ਗੁਰਦਾਸ ਜੀ ਦਾ ਦੂਜਾ ਪ੍ਰਮਾਣ ਹੈ ਭਾਈ ਸਾਹਿਬ ਕਹਿੰਦੇ ਜੈਸੇ ਬਿਰਖਨ ਬਿਖੈ ਪੇਖੀਐ ਸਿਬਲ ਉੱਚੋ ਨਿਹ ਫਲ ਰਹਿਓ ਸੋ ਅਤ ਅਧਕਾਈ ਕੈ ਭਾਈ ਸਾਹਿਬ ਕਹਿੰਦੇ ਨੇ ਸਾਰੇ ਦਰਖਤਾਂ ਨਾਲੋਂ ਬਨਸਪਤੀ ਨਾਲੋਂ ਸਿਮਲ ਬੜਾ ਉੱਚਾ ਬੜਾ ਉੱਚਾ ਹੁੰਦਾ ਸਿਮਲ ਦਾ ਦਰਖਤ ਹੈ ਜਿਹੜਾ ਪਰ ਸਿਮਲ ਦੀ ਬਾਬਤ ਰੋਜ਼ ਪੜ੍ਹਦੇ ਹੋ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ ਕਹਿੰਦੇ ਨਾ ਫੁੱਲ ਕੰਮ ਆਉਂਦੇ ਨੇ ਨਾ ਸਿਮਲ ਦੇ ਫਲ ਕੰਮ ਆਉਂਦੇ ਨੇ ਨਾ ਪੱਤੇ ਕੰਮ ਆਉਂਦੇ ਨੇ ਨਾ ਉਹਦੀ ਲੱਕੜ ਕੰਮ ਆਉਂਦੀ ਹੈ ਨਾ ਉਹ ਕਿਸੇ ਛਾਂ ਉਹਦੀ ਬਹੁਤੀ ਸੋਹਣੀ ਹੁੰਦੀ ਹੈ ਕਹਿੰਦੇ ਉੱਚੇ ਨੂੰ ਕੀ ਕਰੀਏ ਕਿਸੇ ਕੰਮ ਤੇ ਆਇਆ ਨਾ ਇਥੋਂ ਸਤਨਾਮ
ਵਾਹਿਗੁਰੂ
ਉੱਚਾ ਤੇ ਬਹੁਤ ਪਰ ਉਹਦੀ ਉਚਾਈ ਨੂੰ ਕੀ ਕਰੀਏ ਕੰਮ ਤੇ ਕਿਸੇ ਆਇਆ ਨਾ ਧਿਆਨ ਦਿਓ ਭਾਈ ਗੁਰਦਾਸ ਜੀ ਤੀਜਾ ਪ੍ਰਮਾਣ ਦਿੰਦੇ ਜੈਸੇ ਚੀਲ ਪੰਛਨ ਮੈਂ ਉੱਡਤ ਆਕਾਸ਼ਚਾਰੀ ਹੇਰਾ ਮਿਰਤ ਪਿੰਜਰਨ ਉੱਚੇ ਮਤ ਪਾਈ ਕੈ ਉੱਚੋ ਮਤ ਪਾਈ ਕੈ ਭਾਈ ਗੁਰਦਾਸ ਜੀ ਕਹਿੰਦੇ ਨੇ ਚੀਲ ਸਭ ਪੰਛੀਆਂ ਨਾਲੋਂ ਉੱਚੀ ਉੱਡਦੀ ਹੈ ਸਭ ਚਿੜੀਆਂ ਹੋਰ ਕਈ ਪੰਛੀ ਜਿੰਨੇ ਵੀ ਫਿਰਦੇ ਆ ਇਹਨਾਂ ਸਭ ਨਾਲੋਂ ਉੱਚੀ ਉੱਡਦੀ ਹੈ ਚੀਲ ਉਹ ਕਹਿੰਦੇ ਉੱਡਦੀ ਤੇ ਬੜੀ ਉੱਚੀ ਹੈ ਪਰ ਉਹਦੀ ਉੱਚੀ ਉਡਾਰੀ ਨੂੰ ਕੀ ਕਰੀਏ ਉੱਚੀ ਉੱਡਦੀ ਹੋਈ ਆਕਾਸ਼ ਵਿੱਚ ਲੱਭਦੀ ਤੇ ਇਹ ਰਹਿੰਦੀ ਆ ਵੀ ਕਿਤੇ ਪਿੰਜਰ ਕਿੱਥੇ ਆ ਮਰਿਆ ਪਸ਼ੂ ਕਿੱਥੇ ਪਿਆ ਸਤਨਾਮ
ਵਾਹਿਗੁਰੂ
ਉਹਦੇ ਉੱਚੇ ਉੱਡਣ ਨੂੰ ਕੀ ਕਰੀਏ ਲੱਭਦੀ ਤੇ ਮਰੇ ਪਸ਼ੂ ਹੀ ਆ ਨਾ ਲੱਭਦੀ ਤੇ ਮਰੇ ਪਸ਼ੂ ਹੈ ਧਿਆਨ ਦੇਣਾ ਭਾਈ ਸਾਹਿਬ ਕਹਿੰਦੇ ਗਾਏ ਬੋ ਬਜਾਏ ਬੋ ਸੁਣਾਏ ਬੋ ਨਾ ਕਛੂ ਤੈਸੇ ਗੁਰ ਉਪਦੇਸ਼ ਬਿਨਾ ਧ੍ਰਿਗ ਚਤੁਰਾਈ ਉਹਨਾਂ ਲੋਕਾਂ ਦਾ ਗਾਉਣਾ ਉਹਨਾਂ ਲੋਕਾਂ ਦਾ ਵਜਾਉਣਾ ਤੇ ਸੁਣਾਉਣਾ ਉਹਨਾਂ ਲੋਕਾਂ ਦੀ ਸੇਵਾ ਨਿਤਨੇਮ ਰਮਾਲੇ ਦੇਗਾਂ ਕਰਾਈਆਂ ਕਿਸੇ ਲੇਖੇ ਚ ਨਹੀਂ ਕਿੰਨਾ ਦਾ ਜਿਨ੍ਹਾਂ ਕੋਲ ਗੁਰੂ ਦਾ ਉਪਦੇਸ਼ ਨਹੀਂ ਗੁਰਮੰਤਰ ਨਹੀਂ ਗੁਰਮਤ ਨਹੀਂ ਕੇਵਲ ਤੇ ਕੇਵਲ ਚਤੁਰਾਈਆਂ ਹੀ ਨੇ ਆਖੋ
ਸਤਨਾਮ
ਤੇ ਜੇ ਮਨ ਵਿੱਚ ਮਾਨ ਆ ਗਿਆ ਮੇਰੇ ਵਰਗਾ ਨਿਤਨੇਮੀ ਕੋਈ ਨੀ ਖਾਲਸਾ ਜੀ ਯਾਦ ਰੱਖਿਓ ਹਾਲ ਉਸ ਮਣਕੇ ਵਰਗਾ ਹੋਣਾ ਜਿਹੜਾ ਕਿਸੇ ਗਿਣਤੀ ਚ ਨਹੀਂ ਆਉਂਦਾ ਹਾਲ ਉਸ ਚੀਲ ਵਰਗਾ ਹੋਣਾ ਕਦਰ ਨਹੀਂ ਉਹਨਾਂ ਦੀ ਧਿਆਨ ਦਿਓ ਸਤ ਸੰਗਤ ਪਿਰਥੀ ਚੰਦ ਵਰਗੇ ਭਾਵੇਂ ਸਤਿਗੁਰਾਂ ਦੇ ਸਪੁੱਤਰ ਸਨ ਭਾਵੇਂ ਸਤਿਗੁਰਾਂ ਦਾ ਖੂਨ ਸੀ ਪਰ ਕਿਸੇ ਗਿਣਤੀ ਚ ਨਹੀਂ ਆਏ ਮਨ ਵਿੱਚ ਮਾਨ ਆ ਗਿਆ ਰਾਮ ਰਾਏ ਵਰਗੇ ਧੀਰ ਮੱਲ ਵਰਗੇ ਕਿਸੇ ਗਿਣਤੀ ਵਿੱਚ ਨਹੀਂ ਆਏ ਕਿਉਂਕਿ ਮਨ ਵਿੱਚ ਮਾਨ ਆ ਗਿਆ ਬੇਨਤੀ ਹੈ ਭਾਗਾਂ ਵਾਲੇ ਨੇ ਉਹ ਜਿਨ੍ਹਾਂ ਨੂੰ ਵੇਖੀਦਾ ਜਿਨ੍ਹਾਂ ਨੂੰ ਕਹੀਏ ਨਿਤਨੇਮ ਕੀ ਕਰਦੇ ਹੋ ਸੱਚੇ ਪਾਤਸ਼ਾਹ ਕਰਾ ਲੈਂਦੇ ਨੇ ਕਰ ਲੈਂਦੇ ਕਿੰਨੇ ਵਜੇ ਉੱਠਦੇ ਹੋ ਜਿੰਨੇ ਵਜੇ ਠਾਲ ਲੈਂਦੇ ਨੇ ਉੱਠ ਪੈਂਦੇ ਕਿੰਨਾ ਚਿਰ ਭਜਨ ਕਰਦੇ ਹੋ ਜਿੰਨਾ ਕੁ ਕਰਾ ਲੈਂਦੇ ਨੇ ਕਰ ਲੈਂਦੇ ਜਿਨ੍ਹਾਂ ਹਰ ਪਾਇਓ ਤਿਨ੍ਹਾਂ ਛੁਪਾਇਓ ਕਹਿੰਦੇ ਜਿਨ੍ਹਾਂ ਨੇ ਪਾਇਆ ਹੋਏਗਾ ਉਹ ਛੁਪਾ ਛੁਪਾ ਰੱਖਣਗੇ ਜਿਨ੍ਹਾਂ ਨੇ ਪਾਇਆ ਹੋਏਗਾ ਨਾ ਉਹ ਕਦੇ ਰੌਲਾ ਨਹੀਂ ਪਾਉਂਦੇ ਪਰ ਦੱਸਦੇ ਉਹ ਨੇ ਕਹੋ ਕਬੀਰ ਛੂਛਾ ਘੱਟ ਬੋਲੇ ਭਰਿਆ ਹੋਏ ਸੋ ਕਬਹੂ ਨਾ ਡੋਲੇ ਗਾਉਣ ਵਾਲੇ ਘੜਾ ਵਜਾਉਂਦੇ ਨੇ ਘੜਾ ਕਹਿੰਦੇ ਉਹ ਬੋਲਦਾ ਜਿਹੜਾ ਅੰਦਰੋਂ ਖਾਲੀ ਹੋਵੇ ਘੜੇ ਨੂੰ ਪਾਣੀ ਦਾ ਭਰ ਲਓ ਫਿਰ ਉਹਨੇ ਕੀ ਬੋਲਣਾ ਜਿਹੜੇ ਅੰਦਰੋਂ ਭਰੇ ਹੋਏ ਹੋਣ ਉਹ ਕਦੇ ਨੀ ਕਹਿੰਦੇ ਮੇਰੇ ਤੇ ਸ਼ਹੀਦਾਂ ਦਾ ਪਹਿਰਾ ਆਉਂਦਾ ਤੇ ਪੁੱਛਿਆ ਲੈ ਜਾਓ ਉਹ ਕਦੇ ਨੀ ਕਹਿੰਦੇ ਕਿ ਮੈਂ ਹੁਣ ਤੁਹਾਡੇ ਤੇ ਕਿਰਪਾ ਕਰ ਦਿਆਂਗਾ ਉਹ ਕਦੇ ਨੀ ਕਹਿੰਦੇ ਉਹ ਤੇ ਇੱਕੋ ਗੱਲ ਕਹਿਣਗੇ ਦਿਨੇ ਪੁੱਛੋ ਰਾਤ ਪੁੱਛੋ ਜਦੋਂ ਮਰਜ਼ੀ ਪੁੱਛੋ ਜਾ ਕੇ ਜਿਹੜੀ ਮਰਜ਼ੀ ਗੱਲ ਪੁੱਛੋ ਇੱਕੋ ਹੀ ਜਵਾਬ ਦੇਣਗੇ ਤੇਰੇ ਤੇ ਕਿਰਪਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਨਗੇ ਆਖੋ ਸਤਨਾਮ ਜਿਨ ਹਰ ਪਾਇਓ ਤਿਨ੍ਹਾਂ ਛੁਪਾਇਓ ਸਾਬਰ ਅੰਦਰ ਸਾਬਰੀ ਤਨ ਏਵੈ ਜਾਲੇ ਹੋ ਨਜੀਕ ਖੁਦਾਏ ਤੇ ਭੇਦ ਨਾ ਕਿਸੈ ਤੇ ਜੇ ਮਨ ਵਿੱਚ ਮਾਨ ਆ ਗਿਆ ਤੇ ਫਿਰ ਉੱਤੋਂ ਡਿੱਗਣਾ ਪੈਣਾ ਆਇਆ ਬੁੱਲਾ ਪਾਉਣ ਦਾ ਚੜਿਆ ਕੱਖ ਆਕਾਸ਼ ਢੈਂਦਾ ਢੈਂਦਾ ਢਹਿ ਪਿਆ ਕੱਖ ਕੱਖਾਂ ਦੇ ਪਾਸ ਫਿਰ ਆਉਣਾ ਪਏਗਾ ਥੱਲੇ ਸੰਭਾਲਣ ਦੀ ਲੋੜ ਹੈ ਜੇ ਮਹਾਰਾਜ ਨੇ ਮਿਹਰ ਕੀਤੀ ਆ ਜਿੰਨੀ ਸੰਗਤ ਬੈਠੀ ਆ ਜੇ ਆਪ ਜੀ ਵਿੱਚੋਂ ਕੋਈ ਜਪਜੀ ਸਾਹਿਬ ਰੋਜ਼ ਪੜ੍ਹਦਾ ਹੈ ਜੇ ਕੋਈ ਪੰਜ ਬਾਣੀਆਂ ਪੜ੍ਹਦਾ ਹੈ ਜੇ ਕੋਈ ਸੁਖਮਨੀ ਸਾਹਿਬ ਪੜ੍ਹਦਾ ਹੈ ਜੇ ਕੋਈ ਨਾਲ ਹੋਰ ਵੀ ਚੌਪੀ ਸਾਹਿਬ ਪੜ੍ਹਦਾ ਹੈ ਜਪਜੀ ਸਾਹਿਬ ਪੜ੍ਹਦਾ ਹੈ ਤੇ ਅਰਦਾਸ ਕਰਕੇ ਜਾਇਓ ਸੱਚੇ ਪਾਤਸ਼ਾਹ ਮੈਂ ਕਿਤੇ ਥੱਲੇ ਨਾ ਆ ਜਾ ਤਾਂ ਦੀ ਬਖਸ਼ਿਸ਼ ਕਰਿਓ ਮੈਂ ਮਹਾਰਾਜ ਕਿਤੇ ਥੱਲੇ ਨੂੰ ਨਾ ਆ ਜਾ ਦੁਨਿਆਵੀ ਪੜ੍ਹਾਈ ਵਿੱਚ ਏਦਾਂ ਹੁੰਦਾ ਵੀ ਜਿਹੜਾ ਮੈਟ੍ਰਿਕ ਚ ਪੜ੍ਹਦਾ ਜੇ ਪਾਸ ਹੋ ਜਾਏਗਾ ਤੇ ਪਲੱਸ ਵਨ ਚ ਚਲੇ ਜਾਂਦਾ ਗਿਆਰਵੀਂ ਕਲਾਸ ਚ ਚਲੇ ਜਾਂਦਾ ਜੇ ਫੇਲ ਹੋ ਜਾਏ ਤੇ ਉਹ ਫਿਰ ਦਸਵੀਂ ਕਲਾਸ ਚ ਹੀ ਰਹੇਗਾ ਦਸਵੀਂ ਵਾਲਾ ਨੌਵੀਂ ਚ ਤੇ ਨਹੀਂ ਨਾ ਹੁੰਦਾ ਜੇ ਪੜ੍ਹਦਿਆਂ ਪੜ੍ਹਦਿਆਂ ਛੇਵੀਂ ਕਲਾਸ ਵਾਲਾ ਫੇਲ ਹੋ ਜਾਏ ਤੇ ਛੇਵੀਂ ਵਾਲਾ ਛੇਵੀਂ ਚ ਰਹੇਗਾ ਜਾਂ ਫਿਰ ਘਰ ਚਲੇ ਜਾਏਗਾ ਛੇਵੀਂ ਵਾਲਾ ਜੇ ਫੇਲ ਹੋ ਗਿਆ ਉਹ ਛੇਵੀਂ ਤੋਂ ਛੇਵੀਂ ਚ ਰਹੇਗਾ ਜਾਂ ਫਿਰ ਆਪਣੇ ਘਰ ਚਲੇ ਜਾਏਗਾ, ਪਰ ਇੱਥੇ ਤੇ ਗੁਰੂ ਪਿਆਰੇ ਹੋ ਕੋਈ ਗਾਂ ਦੀ ਗਾਂ ਮਿਹਨਤ ਕਰਦਾ ਗਿਆ, ਪਹਿਲੀ ਤੋਂ ਚੱਲਿਆ ਸੀ ਐਮਏ ਤੱਕ ਚੱਲਿਆ ਗਿਆ, ਪਰ ਕੋਈ ਪਤਾ ਨਹੀਂ ਜੇ ਜਾਂਦਿਆਂ ਜਾਂਦਿਆਂ ਫੇਲ ਹੋ ਗਿਆ ਤੇ ਫਿਰ ਪਹਿਲੀ ਚ ਆ ਜਾਏ। ਆਖੋ
ਸਤਨਾਮ।
ਮੈਂ ਬੜੇ ਰੋਂਦੇ ਵੇਖੇ ਨੇ ਜਿਹੜੇ ਕਹਿੰਦੇ ਆ ਅਸੀਂ ਇੱਦਾਂ ਨਿਤਨੇਮ ਕਰਦੇ ਸਾਂ ਹੁਣ ਉੱਠੇ ਨਹੀਂ ਜਾਂਦਾ, ਅਸੀਂ ਪਹਿਲਾਂ 2 ਵਜੇ ਉੱਠਦੇ ਸਾਂ ਹੁਣ 6 ਵਜ ਜਾਂਦੇ ਨੇ, ਮੈਂ ਪਹਿਲਾਂ ਇੰਨਾ ਕੁਝ ਕਰਦਾ ਸਾਂ ਹੁਣ ਉਹ ਗੱਲ ਬਣਦੀ ਹੋਈ ਨਹੀਂ, ਹੁਣ ਉਹ ਰਾਸ ਸੁਣਦਾ ਹੀ ਨਹੀਂ, ਹੁਣ ਉਹ ਸੇਵਾ ਹੁੰਦੀ ਹੋਈ ਨਹੀਂ। ਕਿਉਂ? ਕਿਉਂਕਿ ਉੱਤੋਂ ਜਾ ਕੇ ਡਿੱਗ ਪਏ ਥੱਲੇ। ਤੇ ਬੇਨਤੀ ਕਰੀਏ ਸੱਚੇ ਪਾਤਸ਼ਾਹ ਜਿੱਥੇ ਖਿਲਾਰਿਆ ਐਸੀ ਮਿਹਰ ਕਰਿਓ ਸਾਡੀ ਪ੍ਰੀਤ ਵਿੱਚ ਕਦੇ ਘਾਟ ਨਾ ਆਵੇ। ਆਖੋ
ਸਤਨਾਮ।
ਇਹ ਵੱਧਦਾ ਜਾਏ ਇਹ ਚਾਹ, ਇਹ ਅੰਦਰ ਦਾ ਖੇੜਾ, ਇਹ ਅੰਦਰ ਦਾ ਸਰੂਰ, ਇਹ ਅੰਦਰ ਦੀ ਮਸਤੀ ਜਿਹੜੀ ਹੈ ਇਹ ਵੱਧਦੀ ਜਾਏ ਮਹਾਰਾਜ, ਕਦੇ ਮੈਂ ਥੱਲੇ ਨੂੰ ਨਾ ਆਵਾਂ, ਕਦੇ ਤੈਨੂੰ ਭੁੱਲ ਨਾ ਜਾਵਾਂ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨਵਾਨ, ਕਹਿ ਪੈ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਤੇ ਕੋਸ਼ਿਸ਼ ਕਰੀਏ ਇਹਨੂੰ ਸੰਭਾਲੀਏ, ਤੇ ਜਿਨ੍ਹਾਂ ਨੇ ਸੇਵਾ ਕਰਕੇ ਆਪਣੇ ਮਨ ਰੂਪੀ ਬਰਤਨ ਨੂੰ ਸ਼ੁੱਧ ਕੀਤਾ ਹੋਵੇ ਉਹ ਝੱਲ ਲੈਂਦੇ, ਤੇ ਨਹੀਂ ਤੇ ਮਾੜੀ ਜੀ ਬਖਸ਼ਿਸ਼ ਹੋ ਗਈ, ਮਾੜੀ ਜੀ ਦਾਤ ਮਿਲ ਗਈ, ਮਨ ਵਿੱਚ ਮਾਨ ਆ ਜਾਂਦਾ, ਤੇ ਫਿਰ ਜੇ ਇੱਕ ਵਾਰੀ ਟੁੱਟ ਗਏ ਟੁੱਟਿਆ ਫਲ ਮੁੜ ਕੇ ਟਾਹਣੀ ਨਾਲ ਨਹੀਂ ਦੁਬਾਰਾ ਲੱਗ ਸਕਦਾ, ਫਿਰ ਗੰਢ ਪੈ ਜਾਣੀ। ਤੇ ਬੇਮੁੱਖ ਹੋਣ ਦਾ ਦੋਸ਼ ਤੇ ਉਦੋਂ ਵੀ ਵੱਡਾ, ਜੇ ਕੋ ਗੁਰ ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆਂ ਜਾਏ ਅਨੇਕ ਜੋਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਮੂਲਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜਿਆ ਹੀ ਸੀ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਿਆਲਕੋਟ ਦੀ ਧਰਤੀ ਤੇ ਗਏ ਨੇ। ਜਰਾ ਕੁ ਧਿਆਨ ਦੇਣਾ ਗੁਰਮੁਖੋ, ਸਿਆਲਕੋਟ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਗਏ, ਗਏ ਕਿਉਂ? ਉੱਥੋਂ ਦੇ ਲੋਕਾਂ ਦੀ ਫਰਿਆਦ ਸੁਣ ਕੇ, ਉੱਥੋਂ ਦੇ ਰਹਿਣ ਵਾਲੇ ਲੋਕਾਂ ਦੀਆਂ ਬੇਨਤੀਆਂ ਸੁਣ ਕੇ। ਉੱਥੇ ਰਹਿਣ ਵਾਲਾ ਪੀਰ ਸੀ ਇੱਕ ਹਮਜ਼ਾ ਗੌਸ, ਹਮਜ਼ਾ ਗੌਸ ਪੀਰ ਨੇ ਕਿਸੇ ਦੀ ਅਰਦਾਸ ਕੀਤੀ ਤੇ ਉਹਦੀ ਬੇਨਤੀ ਪ੍ਰਵਾਨ ਹੋ ਗਈ ਤੇ ਪੁੱਤਰ ਹੋ ਗਿਆ। ਉਹਨੇ ਆਖਿਆ ਸੀ ਪਹਿਲਾ ਬੱਚਾ ਜਿਹੜਾ ਹੋਏਗਾ ਇਹ ਮੈਨੂੰ ਦੇ ਦਿਓ। ਜਦੋਂ ਬੱਚਾ ਦੇਣ ਦੀ ਵਾਰੀ ਆਈ ਤੇ ਮਾਤਾ ਪਿਤਾ ਕਹਿੰਦੇ ਵੀ ਪੀਰ ਜੀ ਅਸੀਂ ਆਪਣਾ ਪੁੱਤਰ ਨਹੀਂ ਦੇਣਾ। ਪੀਰ ਹਮਜ਼ਾ ਗੌਸ ਗੁੱਸੇ ਹੋ ਗਿਆ, ਕਹਿੰਦੇ ਨੇ ਇੱਕ ਮੱਠ ਬਣਾ ਕੇ ਉਹਦੇ ਵਿੱਚ ਬਹਿ ਗਿਆ, ਕਹਿੰਦਾ 40 ਦਿਨ ਕਰਾਂਗਾ ਭਗਤੀ, 41ਵੇਂ ਦਿਨ ਬਾਹਰ ਨਿਕਲਾਂਗਾ ਤੇ ਸਾਰੇ ਸਿਆਲਕੋਟ ਸ਼ਹਿਰ ਨੂੰ ਮੈਂ ਗਰਕ ਕਰ ਦਿਆਂਗਾ। ਇਦਾਂ ਦੀ ਸੋਚ ਸੀ ਉਸ ਫਕੀਰ ਦੀ। ਤੇ ਕਹਿੰਦੇ ਨੇ ਜਦੋਂ ਮੱਠ ਵਿੱਚ ਬਹਿ ਗਿਆ ਸਿਆਲਕੋਟ ਵਾਲੇ ਸ਼ਹਿਰ ਵਾਲੇ ਸਾਰੇ ਡਰਦੇ ਵੀ ਇਹਨੇ ਪਤਾ ਨੀ ਕੀ ਕਹਿਰ ਵਰਤਾ ਦੇਣਾ, ਅਰਦਾਸਾਂ ਲੱਗ ਪਏ ਕਰਨ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਕੋਈ ਤਕੜਾ ਹੀ ਆਵੇ ਤੇ ਇਹਦੇ ਕਹਿਰ ਤੋਂ ਬਚਾ ਸਕਦਾ ਹੈ, ਤੁਸੀਂ ਕਿਰਪਾ ਕਰੋ ਤੇ ਦਰਸ਼ਨ ਦਿਓ। ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਹਨਾਂ ਸਿਆਲਕੋਟ ਦੇ ਰਹਿਣ ਵਾਲਿਆਂ ਦੀਆਂ ਬੇਨਤੀਆਂ ਨੂੰ ਮੰਨ ਕੇ ਮਰਦਾਨੇ ਨੂੰ ਕਹਿੰਦੇ ਚੱਲ ਮਰਦਾਨਿਆਂ ਸਿਆਲਕੋਟ ਚੱਲੀਏ। ਸਿਆਲਕੋਟ ਆਏ, ਸਿਆਲਕੋਟ ਆ ਕੇ ਉਹਦੇ ਡੇਰੇ ਦੇ ਬਾਹਰ ਬਾਹਰ ਦਰਖਤ ਦੇ ਥੱਲੇ ਗੁਰੂ ਨਾਨਕ ਦੇਵ ਮਹਾਰਾਜ ਬਹਿ ਗਏ। ਜਾ ਕੇ ਕਹਿਣ ਲੱਗੇ ਜਾਓ ਮਰਦਾਨੇ ਨੂੰ, ਆਖਿਆ ਮਰਦਾਨਿਆਂ ਜਾ ਕੇ ਹਮਜ਼ਾ ਗੌਸ ਪੀਰ ਦੇ ਚੇਲਿਆਂ ਨੂੰ ਕਹਿ ਵੀ ਜਾਓ ਉਹਨੂੰ ਤੇਰੇ ਪੀਰ ਨੂੰ ਸੁਨੇਹਾ ਦਿਓ, ਅਸੀਂ ਮਿਲਣਾ ਚਾਹੁੰਦੇ ਹਾਂ। ਮਰਦਾਨਾ ਜੀ ਗਏ, ਪੀਰ ਦੇ ਚੇਲੇ ਉੱਥੇ ਆਲੇ ਦੁਆਲੇ ਫਿਰਦੇ ਨੇ, ਜਾ ਕੇ ਆਖਿਆ ਭਾਈ ਤੁਹਾਡੇ ਪੀਰ ਨੂੰ ਮਿਲਾਓ। ਉਹ ਕਹਿੰਦੇ ਸਾਡੇ ਪੀਰ ਨੇ ਤੇ ਚਲੀਸਾ ਰੱਖਿਆ ਹੋਇਆ ਹੈ, 40 ਦਿਨ ਸਾਡੇ ਪੀਰ ਨੇ ਕਿਸੇ ਦੇ ਮੱਥੇ ਨਹੀਂ ਲੱਗਣਾ, 40 ਦਿਨ ਸਾਡੇ ਪੀਰ ਨੇ ਸੂਰਜ ਨਹੀਂ ਵੇਖਣਾ, ਜੇ ਉਹ ਸੂਰਜ ਦੀਆਂ ਕਿਰਨਾਂ ਨੂੰ ਵੇਖ ਲਏਗਾ ਤੇ ਉਹਦਾ ਚਲੀਸਾ ਭੰਗ ਹੋ ਜਾਏਗਾ, ਜੇ ਉਹ ਸੂਰਜ ਦੀਆਂ ਕਿਰਨਾਂ ਨੂੰ ਵੇਖ ਲਏਗਾ ਉਹਦਾ ਚਲੀਸਾ ਭੰਗ ਹੋ ਜਾਏਗਾ। ਉਹਦੇ ਚੇਲੇ ਕਹਿੰਦੇ ਅਸੀਂ ਨਹੀਂ ਮਿਲਾ ਸਕਦੇ। ਤੇ ਮਰਦਾਨਾ ਜੀ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਆਏ ਨੇ ਮਿਲਾ ਦਿਓ। ਉਹ ਕਹਿੰਦੇ ਨਹੀਂ ਮਿਲਾ ਸਕਦੇ। ਮਰਦਾਨਾ ਜੀ ਵਾਪਸ ਆ ਗਏ ਗੁਰੂ ਨਾਨਕ ਦੇਵ ਮਹਾਰਾਜ ਨੂੰ, ਕਹਿੰਦੇ ਮਹਾਰਾਜ ਉਹਨਾਂ ਨੇ ਜਵਾਬ ਦੇ ਦਿੱਤਾ। ਸਤਿਗੁਰ ਕਹਿੰਦੇ ਮਰਦਾਨਿਆ ਦੂਜੀ ਵਾਰੀ ਫੇਰ ਜਾ। ਮਰਦਾਨਾ ਫੇਰ ਗਿਆ, ਪੀਰ ਨੂੰ ਕਹੋ ਬਾਹਰ ਆਵੇ, ਗੁਰੂ ਨਾਨਕ ਦੇਵ ਮਿਲਣਾ ਚਾਹੁੰਦੇ ਨੇ। ਉਹਦੇ ਚੇਲਿਆਂ ਨੇ ਨੇੜੇ ਨਾ ਲੱਗਣ ਦਿੱਤਾ। ਮਰਦਾਨਾ ਫੇਰ ਆ ਗਿਆ, ਮਹਾਰਾਜ ਕਹਿੰਦੇ ਮਰਦਾਨਿਆ ਇੱਦਾਂ ਕਰ ਕੋਈ ਜੁਗਤ ਵਰਤ ਜਾ ਕੇ ਉੱਚੀ ਸਾਰੀ ਆਵਾਜ਼ ਦੇ ਦੇ ਉਹ ਪੀਰ ਦੇ ਕੰਨਾਂ ਤੱਕ ਪਹੁੰਚਣੀ ਚਾਹੀਦੀ ਆ ਤੂੰ ਇਹ ਕਹਿ ਦੇ ਵੀ ਪੀਰਾ ਦੁਪਹਿਰ ਤੱਕ ਜੇ ਨਾਨਾ ਬਾਹਰ ਆਇਆ ਤੇਰਾ ਮੱਠ ਫਟ ਜਾਏਗਾ ਜਿਹੜੇ ਮੱਠ 'ਚ ਬੈਠਾ ਇਹ ਮੱਠ ਫਟ ਜਾਏਗਾ ਉਸੇ ਸਮੇਂ ਮਰਦਾਨਾ ਜੀ ਗਏ ਉਹਦੇ ਚੇਲੇ ਨੇੜੇ ਨਾ ਜਾਣ ਦੇਣ ਮੱਠ ਦੇ ਉਹ ਕਹਿੰਦਾ ਮੈਂ ਕੁਛ ਨਹੀਂ ਕਰਨਾ ਮੈਂ ਤੇ ਬਾਹਰ ਖੜ ਕੇ ਮੱਥਾ ਟੇਕਣਾ ਆਖੋ ਸਤਨਾਮ ਭਾਈ ਮਰਦਾਨਾ ਜੀ ਕੋਲ ਵੀ ਬੜੀਆਂ ਜੁਗਤੀਆਂ ਸੀ ਕਹਿੰਦੇ ਭਾਈ ਮਰਦਾਨਾ ਜੀ ਨੇੜੇ ਗਏ ਮੱਠ ਦੇ ਕੋਲ ਜਾ ਕੇ ਉੱਚੀ ਆਵਾਜ਼ ਵਿੱਚ ਆਖਿਆ ਉਹ ਪੀਰਾ ਜੇ ਦੁਪਹਿਰ ਤੱਕ ਬਾਹਰ ਨਾ ਆਇਆ ਤੇ ਤੇਰਾ ਮੱਠ ਫਟ ਜਾਏਗਾ ਜਿਹੜੇ ਮੱਠ 'ਚ ਬੈਠਾ ਮੱਠ ਫਟ ਜੂ ਦੁਪਹਿਰ ਨੂੰ ਤੇਰਾ ਸਿਲਾ ਟੁੱਟ ਸਿਲਾ ਸਿਲਾ ਟੁੱਟ ਜੂ ਦੁਪਹਿਰ ਨੂੰ ਤੇਰਾ ਪੀਰਾ ਵੱਡੇ ਮਾਣ ਵਾਲਿਆ ਮਾਨ ਨਾ ਕਰ ਮਨ ਵਿੱਚ ਬਾਹਰ ਆ ਜਾ ਜਦੋਂ ਉੱਚੀ ਸਾਰੀ ਆਵਾਜ਼ ਮਾਰੀ ਆਵਾਜ਼ ਪਹੁੰਚ ਗਈ ਪੀਰ ਦੇ ਕੰਨਾਂ ਤੱਕ ਪਰ ਕਹਿੰਦਾ ਮੇਰਾ ਫਟ ਮੱਠ ਤੋੜਨ ਵਾਲਾ ਕਿਹੜਾ ਜੰਮਿਆ ਮਰਦਾਨਾ ਆ ਗਿਆ ਕਹਿੰਦਾ ਮਹਾਰਾਜ ਜੀ ਪੀਰ ਤੇ ਬਾਹਰ ਆਇਆ ਨਹੀਂ ਸੱਚੇ ਪਾਤਸ਼ਾਹ ਪੀਰ ਤੇ ਬਾਹਰ ਆਇਆ ਨਹੀਂ ਮਹਾਰਾਜ ਕਹਿੰਦੇ ਮਰਦਾਨਿਆਂ ਵੇਖ ਮਰਦਾਨਿਆਂ ਤੂੰ ਰੰਗ ਕਰਤਾਰ ਦੇ ਹੁਣ ਵੇਖੀ ਤੂੰ ਫਿਰ ਕੀ ਹੁੰਦਾ ਚੱਲ ਆਪਾਂ ਕੀਰਤਨ ਕਰੀਏ ਮਹਾਰਾਜ ਨੇ ਨੇਤਰ ਮੁੰਦ ਲਏ ਬੰਦ ਕਰ ਲਏ ਤੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਇੱਧਰ ਕੀਰਤਨ ਹੋ ਰਿਹਾ ਦੁਪਹਿਰ ਦਾ ਵੇਲਾ ਹੋਇਆ ਤੇ ਸਤਸੰਗ ਜਿਹੜੇ ਮੱਠ ਵਿੱਚ ਪੀਰ ਬੈਠਾ ਸੀ ਸੱਚਮੁੱਚ ਮੱਠ ਫਟ ਗਿਆ ਅੰਦਰ ਧੁੱਪ ਪੈ ਗਈ ਸੂਰਜ ਦੀਆਂ ਕਿਰਨਾਂ ਅੰਦਰ ਚਲੀਆਂ ਗਈਆਂ ਉਹਦਾ ਚਲੀਸਾ ਭੰਗ ਹੋ ਗਿਆ ਸਿਲਾ ਟੁੱਟ ਗਿਆ ਪੀਰ ਬਾਹਰ ਆਇਆ ਉਹਦੇ ਚੇਲੇ ਕਹਿੰਦੇ ਪੀਰ ਜੀ ਮੱਠ ਫਟ ਗਿਆ ਉਹ ਕਹਿੰਦਾ ਸ਼ੁਕਰ ਕਰੋ ਮੈਂ ਬਚ ਗਿਆ ਆਖੋ ਸਤਨਾਮ ਉਹ ਕਹਿੰਦਾ ਕੋਈ ਤਕੜਾ ਹੀ ਆਇਆ ਤਕੜਾ ਹੀ ਨਾਲੇ ਤੇ ਕਹਿੰਦੇ ਉਹਨੇ ਮਾਨ ਮੇਰਾ ਕੱਢਿਆ ਨਾਲੇ ਤੇ ਉਹਨੇ ਮੱਠ ਤੋੜ ਦਿੱਤਾ ਤੇ ਨਾਲੇ ਮੈਨੂੰ ਬਚਾ ਵੀ ਲਿਆ ਇਹ ਕੋਈ ਤਕੜਾ ਹੀ ਹੋਇਆ ਤਕੜਾ ਹੀ ਆਇਆ ਹੁਣ ਚੇਲਿਆਂ ਨੂੰ ਪੁੱਛਦਾ ਕੋਈ ਆਇਆ ਤੇ ਨਹੀਂ ਕਹਿੰਦੇ ਜੀ ਆਇਆ ਕੌਣ ਕਹਿੰਦੇ ਗੁਰੂ ਨਾਨਕ ਦੇਵ ਉਹ ਦਰਖਤ ਥੱਲੇ ਬੈਠੇ ਨੇ ਉਹ ਕਹਿੰਦਾ ਚਲੋ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਆਇਆ ਕਹਿੰਦਾ ਰੱਬ ਆਪ ਦੁਨੀਆਂ ਤੇ ਆ ਗਿਆ ਚਲੋ ਉਹਦੇ ਪੈਰ ਪੂਜੀਏ ਚਲੋ ਆਪਣੇ ਚੇਲਿਆਂ ਨੂੰ ਲੈ ਕੇ ਆਇਆ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਿਆ ਆ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਪੀਰ ਜੀ ਕਹਿੰਦੇ ਹਾਂਜੀ ਤੁਸੀਂ ਇਹ ਕਿਹੜੇ ਰਾਹੇ ਪੈ ਗਏ ਹੋ ਪੀਰਾਂ ਫਕੀਰਾਂ ਦਾ ਕੰਮ ਹੁੰਦਾ ਦੁਨੀਆਂ ਦਾ ਭਲਾ ਕਰਨਾ ਪੀਰਾਂ ਫਕੀਰਾਂ ਦਾ ਕੰਮ ਹੁੰਦਾ ਟੁੱਟਿਆਂ ਨੂੰ ਜੋੜਨਾ ਪੀਰਾਂ ਫਕੀਰਾਂ ਦਾ ਕੰਮ ਹੁੰਦਾ ਉਜੜਿਆਂ ਨੂੰ ਵਸਾਉਣਾ ਪੀਰਾਂ ਫਕੀਰਾਂ ਦਾ ਕੰਮ ਹੁੰਦਾ ਨੀਵਿਆਂ ਨੂੰ ਉੱਚੇ ਚੁੱਕਣਾ ਉਹ ਤੂੰ ਕਾਹਦਾ ਪੀਰ ਬਣਿਆ ਫਿਰਨਾ ਤੂੰ ਤੇ ਸਿਆਲਕੋਟ ਨੂੰ ਗਰਕ ਕਰਨ ਵਾਸਤੇ ਭਗਤੀ ਕਰਨਾ ਆਖੋ
ਸਤਨਾਮ
ਯਾਦ ਰੱਖਿਓ ਪਿਆਰਿਓ ਭਗਤੀ ਸਿੱਖ ਧਰਮ ਦੀ ਤੇ ਅਰਦਾਸ ਹੀ ਅਸੀਂ ਜਦੋਂ ਸਮਾਪਤੀ ਕਰਨੇ ਆ ਤੇ ਕਹਿੰਦੇ ਹਾਂ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ
ਸਰਬੱਤ ਦਾ ਭਲਾ
ਤੇ ਜੇ ਕੋਈ ਅਰਦਾਸ ਕਰੇ ਵੀ ਸੱਚੇ ਪਾਤਸ਼ਾਹ ਫਲਾਣੇ ਦਾ ਨੁਕਸਾਨ ਹੋ ਜਾਏ ਫਲਾਣੇ ਦੀ ਫਸਲ ਨਾ ਬਹੁਤੀ ਹੋਵੇ ਜਾਂ ਫਲਾਣੇ ਦਾ ਟਰੈਕਟਰ ਨਾ ਚੱਲੇ ਜਾਂ ਫਲਾਣੇ ਦੀ ਕੋਠੀ ਡਿੱਗ ਪਏ ਤੇ ਗੁਰਮੁਖ ਪਿੱਛੋਂ ਤੇ ਉਹਨੇ ਕਹਿਣਾ ਹੀ ਪਏਗਾ ਨਾ ਵੀ ਤੇਰੇ ਭਾਣੇ
ਸਰਬੱਤ ਦਾ ਭਲਾ
ਜਦੋਂ ਸਰਬੱਤ ਦਾ ਭਲਾ ਮੰਗੇਗਾ ਤੇ ਉਹ ਵੀ ਤੇ ਵਿੱਚ ਹੀ ਹੋਏਗਾ ਜਿਹਦੀ ਅਰਦਾਸ ਕੀਤੀ ਹੈ ਇਸ ਕਰਕੇ ਗਲਤ ਅਰਦਾਸ ਸਿੱਖ ਧਰਮ ਚ ਕਦੇ ਹੋ ਹੀ ਨਹੀਂ ਸਕਦੀ ਆਖੋ
ਸਤਨਾਮ
ਐਸੀ ਮਰਿਆਦਾ ਮਹਾਰਾਜ ਨੇ ਬਣਾਈ ਆ ਵੀ ਕੋਈ ਬੰਦਾ ਗਲਤ ਅਰਦਾਸ ਕਰ ਹੀ ਨਹੀਂ ਸਕਦਾ ਜੇ ਕਰੇਗਾ ਪਿੱਛੋਂ ਸਰਬੱਤ ਦਾ ਭਲਾ ਕਹੇਗਾ ਤੇ ਸਰਬੱਤ ਦੇ ਭਲੇ ਚੋਂ ਵੀ ਆ ਜਾਣਾ ਨਾਲ ਹੀ ਸਰਬੱਤ ਦਾ ਭਲਾ ਇਹ ਮਹਾਰਾਜ ਨੇ ਕਿਹਾ ਭਾਣੇ ਚ ਜਿਹੜਾ ਚੱਲੇ ਨਾਨਕ ਨਾਮ ਚੜ੍ਹਦੀ ਕਲਾ ਗੁਰਮੁਖੋ ਦੁਨੀਆਂ ਦਾ ਹਰ ਬੰਦਾ ਚੜ੍ਹਦੀ ਕਲਾ ਚਾਹੁੰਦਾ ਚੜ੍ਹਦੀ ਕਲਾ ਤੇ ਹਰੇਕ ਚਾਹੁੰਦਾ ਜੇ ਹੁਣ ਇੱਥੇ ਕਹੀਏ ਬਾਹਾਂ ਖੜੀਆਂ ਕਰੋ ਜਿਹੜੇ ਚੜ੍ਹਦੀ ਕਲਾ ਚਾਹੁੰਦੇ ਹੁੰਦੇ ਸਾਰੇ ਕਰਨਗੇ ਵੀ ਮੇਰੀ ਵੀ ਚੜ੍ਹਦੀ ਕਲਾ ਮੇਰੀ ਵੀ ਚੜ੍ਹਦੀ ਕਲਾ ਪਰ ਮਹਾਰਾਜ ਨੇ ਆਖਿਆ ਰੋਜ਼ ਅਸੀਂ ਪੜ੍ਹਨੇ ਆ ਰੋਜ਼ ਅਸੀਂ ਸਾਧ ਸੰਗਤ ਜੀ ਖੁਦ ਕਹਿੰਦੇ ਆ ਨਾਨਕ ਨਾਮ
ਚੜ੍ਹਦੀ ਕਲਾ
ਚੜ੍ਹਦੀ ਕਲਾ ਪਿੱਛੋਂ ਤੇ ਅੱਗੇ ਕੀ ਹੈ ਨਾਨਕ ਨਾਮ ਅੱਗੇ ਆ ਚੜ੍ਹਦੀ ਕਲਾ ਪਿੱਛੋਂ ਆ ਨਾਮ ਜਪੋ ਤੇ ਫਿਰ ਕਹਿੰਦੇ ਆ ਚੜ੍ਹਦੀ ਕਲਾ ਹੋ ਜਾਏਗੀ ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ ਹੋ ਸਕਦਾ ਜੇ ਤੇਰੇ ਭਾਣੇ ਚ ਚੱਲਣਗੇ ਤੇਰੇ ਭਾਣੇ ਸਰਬੱਤ ਦਾ ਭਲਾ ਜੇ ਤੇਰੇ ਭਾਣੇ ਤੋਂ ਬਾਹਰ ਮੈਂ ਆ ਤੇ ਭਲਾ ਨਹੀਂ ਹੋ ਸਕਦਾ ਭਾਣੇ ਤੋਂ ਬਾਹਰ ਪਰਿਵਾਰ ਹੈ ਪਰਿਵਾਰ ਦਾ ਭਲਾ ਨਹੀਂ ਹੋ ਸਕਦਾ ਭਾਣੇ ਤੋਂ ਬਾਹਰ ਪਿੰਡ ਪਿੰਡ ਦਾ ਭਲਾ ਨਹੀਂ ਹੋ ਸਕਦਾ ਭਾਣੇ ਤੋਂ ਬਾਹਰ ਸ਼ਹਿਰ ਸ਼ਹਿਰ ਦਾ ਭਲਾ ਨਹੀਂ ਹੋ ਸਕਦਾ ਭਾਣੇ ਤੋਂ ਬਾਹਰ ਸੰਸਾਰ ਸਰਬੱਤ ਲੋਕ ਹਨ, ਉਹਨਾਂ ਦਾ ਭਲਾ ਨਹੀਂ ਹੋ ਸਕਦਾ। ਕਹਿੰਦੇ ਜੇ ਤੇਰੇ ਭਾਣੇ ਚ ਆ ਜਾਣਗੇ ਤੇ ਸਰਬੱਤ ਦਾ ਭਲਾ ਹੋ ਜਾਏਗਾ। ਆਖੋ ਸਤਨਾਮ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ
ਸਰਬੱਤ ਦਾ ਭਲਾ।
ਸੋ ਸਿੱਖ ਸੱਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾ
ਖਾਵੇ।
ਕਹਿੰਦੇ ਜਿਹੜੇ ਭਾਣੇ ਚ ਚੱਲਦੇ ਨੇ, ਧਿਆਨ ਦਿਓ ਖਾਲਸਾ ਜੀ, ਜਿਹੜੇ ਉਹਦੀ ਰਜਾ ਵਿੱਚ ਚੱਲਦੇ ਨੇ ਉਹਨਾਂ ਦੀ ਸਦਾ ਹੀ ਜੈ ਜੈਕਾਰ ਹੁੰਦੀ, ਉਹਨਾਂ ਦੀ ਸਦਾ ਹੀ ਚੜ੍ਹਦੀ ਕਲਾ ਹੁੰਦੀ। ਤੇ ਉਹਦੇ ਭਾਣੇ ਵਿੱਚ ਚੱਲਣਾ ਸਿੱਖ ਲਈਏ। ਅਸਲੀ ਗੁਰਸਿੱਖ ਅਸਲੀ ਗੁਰਮੁਖ ਉਹੀ ਨੇ ਜਿਹੜੇ ਰਜਾ ਵਿੱਚ ਚੱਲਦੇ ਨੇ, ਜਿਹੜੇ ਉਸ ਅਕਾਲ ਪੁਰਖ ਦੇ ਭਾਣੇ ਵਿੱਚ ਚੱਲਦੇ ਨੇ। ਸਤਸੰਗ ਜੀ, ਜੇ ਮਾਨ ਦੇ ਮਲਾਪ ਦਾ ਸੁੱਖ ਅਸੀਂ ਲਿਆ ਤੇ ਦੁੱਖ ਵੀ ਲੈਣਾ ਪਏਗਾ। ਜੇ ਮਾਂ ਵਿਛੜੀ ਆ, ਕਈ ਗੁਰਦੁਆਰੇ ਜਾਣਾ ਛੱਡ ਦਿੰਦੇ। ਜੇ 20-25 ਸਾਲ ਦਾ ਪੁੱਤ ਵਿਛੋੜਾ ਦੇ ਜਾ ਸਰੀਰ ਕਰਕੇ, ਤੇ ਬੜੇ ਲੋਕ ਇੱਦਾਂ ਦੇ ਨੇ ਜਿਹੜੇ ਸਾਧ ਗੁਰਦੁਆਰੇ ਜਾਣਾ ਹੀ ਛੱਡ ਦਿੰਦੇ ਨੇ ਵੀ ਅਸੀਂ ਹੁਣ ਗੁਰਦੁਆਰੇ ਨਹੀਂ ਜਾਣਾ, ਅਸੀਂ ਗੁਰਦੁਆਰੇ ਮੱਥਾ ਨਹੀਂ ਟੇਕਣਾ। ਰੱਬ ਨੇ ਸਾਡਾ ਸਵਾਰਿਆ ਕੀ ਹੈ? ਸਾਡਾ 20 ਸਾਲ ਦਾ ਪੁੱਤ ਸਾਥੋਂ ਖੋ ਲਿਆ, ਤੇ ਜੇ ਉਹਦੇ 20 ਸਾਲ ਦਾ ਮਲਾਪ ਦਾ ਸੁੱਖ ਤੂੰ ਲਿਆ ਤੇ ਦੁੱਖ ਝੱਲਣ ਵੇਲੇ ਕਿਉਂ ਘਬਰਾਉਣਾ? ਜੇ ਮਲਾਪ ਦਾ ਸੁੱਖ ਉਸੀ ਲੈਣਾ ਹੈ ਤੇ ਵਿਛੋੜੇ ਦਾ ਦੁੱਖ ਕੋਈ ਹੋਰ ਕਿਵੇਂ ਝੱਲੇ? ਝੱਲਣ ਦੀ ਤਾਕਤ ਚਾਹੀਦੀ ਹੈ, ਤੇ ਗੁਰਸਿੱਖ ਨੇ ਜਿਹੜੇ ਉਹਨਾਂ ਵਿੱਚ ਤਾਕਤ ਹੈ, ਉਹ ਭਾਣੇ ਵਿੱਚ ਰਜਾ ਵਿੱਚ ਚੱਲਦੇ ਨੇ। ਸਿੱਖ ਦੀ ਤੇ ਪਛਾਣ ਇੱਕੋ ਆ, ਕੋਈ ਜਿੰਨਾ ਮਰਜ਼ੀ ਕਹੀ ਜਾਏ ਮੈਂ ਗੁਰੂ ਗ੍ਰੰਥ ਸਾਹਿਬਾਂ ਨਾਲ ਬੜਾ ਪਿਆਰ ਕਰਨਾ, ਮੈਂ ਸਿੱਖੀ ਨਾਲ ਬੜਾ ਪਿਆਰ ਕਰਨਾ, ਜੇ ਕਹੀ ਜਾਏ ਕੋਈ ਜਿੰਨਾ ਮਰਜ਼ੀ, ਪਰ ਪਤਾ ਤੇ ਪ੍ਰੇਮ ਦਾ ਉਦੋਂ ਲੱਗਣਾ ਜੇ ਰਜਾ ਚ ਚੱਲੇ। ਉਦਾਂ ਤੇ ਸਾਰੇ ਹੀ ਕਹਿੰਦੇ ਆ ਬੜਾ ਪ੍ਰੇਮੀ ਆ ਜੀ, ਰਾਜੀ ਪਿਆਰੇ ਦੀ ਰਜਾ ਵਿੱਚ ਰਹਿਣਾ, ਰਜਾ ਵਿੱਚ ਰਹਿਣਾ। ਸੋ ਸਿੱਖ ਸੱਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਪ੍ਰੇਮ ਦੀ ਇੱਕੋ ਹੀ ਨਿਸ਼ਾਨੀ ਹੈ ਖਾਲਸਾ ਜੀ, ਇੱਕੋ ਹੀ ਨਿਸ਼ਾਨੀ ਹੈ ਪ੍ਰੇਮ ਦੀ। ਪ੍ਰੇਮ ਦੀ ਨਿਸ਼ਾਨੀ ਇਹ ਨਹੀਂ ਕਿ ਤੂੰ ਸਾਲ ਬਾਅਦ ਅਖੰਡ ਪਾਠ ਸਾਹਿਬ ਕਰਾਉਣਾ। ਪ੍ਰੇਮ ਦੀ ਨਿਸ਼ਾਨੀ ਇਹ ਨਹੀਂ ਵੀ ਰੁਮਾਲੇ ਕਿੰਨੇ ਚੜਾਏ ਤੂੰ, ਖੰਡ ਪਾਠ ਕਿੰਨੇ ਕਰਾਏ, ਦੇਗਾਂ ਕਿੰਨੀਆਂ ਕਰਾਈਆਂ। ਪ੍ਰੇਮ ਦੀ ਨਿਸ਼ਾਨੀ ਤੇ ਇਹ ਆ ਵੀ ਜਦੋਂ ਪਰਖ ਹੋਈ ਤੇ ਰਜਾ ਵਿੱਚ ਰਿਹਾ, ਭਾਣੇ ਵਿੱਚ ਚੱਲਿਆ, ਇਹ ਨਿਸ਼ਾਨੀ। ਰਾਜੀ ਗੁਰਾਂ ਦੀ ਰਜਾ ਵਿੱਚ ਰਹਿਣਾ, ਇਹੋ ਹੈ ਨਿਸ਼ਾਨੀ ਪ੍ਰੇਮ ਦੀ। ਗੁਰਾਂ ਦੀ ਰਜਾ ਵਿੱਚ ਰਹਿਣਾ, ਇਹੋ ਹੈ ਨਿਸ਼ਾਨੀ ਪ੍ਰੇਮ ਦੀ। ਬੋਲੋ ਭਾਈ, ਮੇਰੇ ਪਿਆਰੇ ਇਹੋ ਹੈ ਨਿਸ਼ਾਨੀ ਪ੍ਰੇਮ। ਰਾਜੀ ਰਹਿਣ ਵਾਲਾ ਹੀ ਗੁਰਸਿੱਖ ਦਾਸ ਅਰਜ ਕਰਦਾ ਹੁੰਦਾ ਗੁਰੂ ਪਿਆਰਿਓ ਕਿ ਸ਼ਬਦ ਸਾਡਾ ਗੁਰੂ ਸੀ ਸ਼ੁਰੂ ਤੋਂ ਸ਼ਬਦ ਗੁਰੂ ਸੁਰਤ ਧੁਨ ਚੇਲਾ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਅੱਖਰਾਂ ਦਾ ਹੇਰ ਫੇਰ ਹੈ ਇਸੇ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਆਗਿਆ ਭਈ ਤਵੀ ਚਲਾਇਓ ਪੰਥ ਸਭ ਸਿੱਖਣ ਕੋ
ਹੁਕਮ ਹੈ
ਗੁਰੂ ਮਾਨਿਓ
ਗ੍ਰੰਥ
ਗ੍ਰੰਥ ਗੁਰੂ ਗ੍ਰੰਥ ਸਾਹਿਬਾਨ ਨੂੰ ਗੁਰੂ ਮੰਨਣਾ ਗੁਰੂ ਨਾਨਕ ਸਾਹਿਬ ਨੇ ਆਖਿਆ ਸ਼ਬਦ ਗੁਰੂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਆਖਿਆ ਕਿ ਗੁਰੂ ਮਾਨਿਓ ਗ੍ਰੰਥ ਸ਼ਬਦ ਨੂੰ ਗੁਰੂ ਮੰਨੋ ਫਿਰ ਦਸ ਸਰੀਰ ਕਿਉਂ ਧਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਪਰ ਦਸ ਸਰੀਰ ਕਿਉਂ ਧਾਰੇ ਇੱਕ ਪ੍ਰੈਕਟੀਕਲ ਕਰਕੇ ਵਿਖਾਉਣ ਵਾਸਤੇ ਵੀ ਸਿੱਖਾ ਭਾਣਾ ਇੱਦਾਂ ਮੰਨੀਦਾ ਆਖੋ
ਸਤਨਾਮ
ਸਾਨੂੰ ਸਮਝ ਨਹੀਂ ਸੀ ਆਉਣੀ ਤੱਤੀ ਤਵੀ ਤੇ ਬਹਿ ਕੇ ਭਾਣਾ ਮੰਨ ਕੇ ਵਿਖਾਇਆ ਉਬਲਦੀਆਂ ਦੇਗਾਂ ਚ ਵਾਲੇ ਖਾ ਕੇ ਭਾਣਾ ਮੰਨ ਕੇ ਵਿਖਾਇਆ ਕੰਨਿਆਂ ਦੀਆਂ ਸੇਜਾਂ ਦੇ ਉੱਤੇ ਪੈ ਕੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਣਾ ਮੰਨ ਕੇ ਵਿਖਾਇਆ ਕੱਲ ਆਪ ਜੀ ਨੇ ਪਰਸੋਂ ਦੇ ਦੀਵਾਨ ਚ ਸੁਣਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਤੋਂ ਨਿਕਲੇ ਸੀ ਇਕੱਲੇ ਚਰਨਾਂ ਚ ਜੋੜਾ ਨਹੀਂ ਸੀ ਨੀਲਾ ਘੋੜਾ ਨਹੀਂ ਸੀ ਹੱਥ ਵਿੱਚ ਬਾਜ ਨਹੀਂ ਸੀ ਤੇ ਸਿਰ ਤੇ ਤਾਜ ਨਹੀਂ ਸੀ ਤੇ ਸਤ ਸੰਗਤ ਜੀ ਕਹਿੰਦੇ ਨੇ ਚਲਦੇ ਚਲਦੇ ਮਾਛੀਵੜ ਦੇ ਜੰਗਲਾਂ ਚ ਗਏ ਕੰਨਿਆਂ ਦੀ ਸੇਜ ਵਿਛਾਈ ਟਿੰਡ ਦਾ ਸਰਾਣਾ ਲਾਇਆ ਤੇ ਉੱਥੇ ਹੀ ਮਹਾਰਾਜ ਸਤ ਸੰਗਤ ਕਈ ਦਿਨਾਂ ਦਾ ਕੁਝ ਜਲ ਪਾਣੀ ਨਹੀਂ ਸੀ ਛਕਿਆ ਤੇ ਕੰਨਿਆਂ ਦੀ ਸੇਜ ਵਿਛਾਈ ਤੇ ਪੈ ਗਏ ਤੇ ਇੱਦਾਂ ਅੱਜ ਪਏ ਨੇ ਜਿਵੇਂ ਕੋਈ ਕਰਜਾਈ ਕਰਜ਼ਾ ਲਾ ਕੇ ਸੁੱਤਾ ਹੁੰਦਾ ਮਾਹੀ ਟਿੰਡ ਦਾ ਸਰਾਣਾ ਲਾ ਕੇ ਸੌਂ ਗਿਆ ਸਾਰਾ ਪਰਿਵਾਰ ਵਾਰ ਕੇ ਸੇਜ ਕੰਨਿਆਂ ਦੀ ਵਿਛਾ ਕੇ ਮਹਾਰਾਜ ਸੁੱਤੇ ਸਤ ਸੰਗਤ ਜੀ ਤੇ ਕਹਿੰਦੇ ਭਾਈ ਦਇਆ ਸਿੰਘ ਹੋਣੀ ਜਦੋਂ ਆਏ ਨੇ ਨਾ ਗੱਲ ਚੱਲਦੀ ਹੈ ਭਾਣਾ ਮੰਨਣਾ ਰਜਾ ਵਿੱਚ ਰਹਿਣਾ ਭਾਣੇ ਚ ਰਹਿਣਾ ਤੇ ਜਦੋਂ ਭਾਈ ਦਇਆ ਸਿੰਘ ਜੀ ਨੇ ਆ ਕੇ ਵੇਖਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੰਨਿਆਂ ਦੀ ਸੇਜ ਵਿਛਾਈ ਪਏ ਨੇ ਭੁੱਬਾਂ ਨਿਕਲ ਗਈਆਂ ਸਤ ਸੰਗਤ ਜੀ ਜਦੋਂ ਭਾਈ ਦਇਆ ਸਿੰਘ ਹੋਣੀ ਹੋਰ ਸਿੰਘ ਨੇਤਰਾਂ ਚ ਵੈਰਾਗ ਦਾ ਜਲ ਵਹਿ ਤੁਰਿਆ ਕੰਡਿਆਂ ਤੇ ਪਏ ਸਤਿਗੁਰਾਂ ਨੂੰ ਵੇਖਿਆ ਮਹਾਰਾਜ ਕਹਿਣ ਲੱਗੇ ਕੀ ਗੱਲ ਦਇਆ ਸਿੰਘ ਜੀ ਤੁਹਾਡੇ ਨੇਤਰਾਂ ਚ ਜਲ ਕਿਵੇਂ ਆ ਗਿਆ ਕਹਿਣ ਲੱਗੇ ਸੱਚੇ ਪਾਤਸ਼ਾਹ ਐ ਧੰਨ ਗੁਰੂ ਗੋਬਿੰਦ ਸਿੰਘ ਜੀ ਕਲਗੀ ਵਾਲਿਆ ਕਰਾਂ ਕੀ ਸਿਫਤ ਤੇਰੀ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਹੀਰੇ ਜੜੇ ਰੰਗੀਲੇ ਪੰਘੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ ਮਾਂ ਨੇ ਸਮਝ ਕੇ ਬਰਫ ਦਾ ਚੰਨ ਚਿੱਟਾ ਤੱਤੀ ਵਾਲਾ ਚਾਨਣਾ ਲਾਈ ਤੈਨੂੰ ਮਥਾ ਪਿੰਡੇ ਤੇ ਕੋਈ ਚਰੀਟ ਆ ਜੇ ਹਰ ਵੀ ਉਂਗਲ ਨਾ ਕਿਸੇ ਸੁਹਾਈ ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇਤ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦਿਆ ਸੋਹਲ ਫੁੱਲਾ ਮੈਂ ਹੈਰਾਨ ਹਾਂ ਗੁਜਰੀ ਦਿਆ ਸੋਹਲ ਫੁੱਲਾ ਨੀਂਦ ਸੂਲਾ ਤੇ ਕਿਸ ਤਰ੍ਹਾਂ ਆਈ ਤੈਨੂੰ ਕਹਿੰਦੇ ਨੇ ਦਇਆ ਸਿੰਘ ਦੀਆਂ ਧਾਹਾਂ ਨਿਕਲੀਆਂ ਕੰਡਿਆਂ ਤੇ ਪਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਮਹਿਲਾ ਵਿੱਚ ਰਹਿਣ ਵਾਲਿਆ ਕੰਡਿਆਂ ਤੇ ਨੀਂਦ ਕਿਵੇਂ ਆਈ ਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ ਇੰਨੀ ਗੱਲ ਆਖੀ ਨਾ ਤੇ ਮਹਾਰਾਜ ਕਹਿੰਦੇ ਮੈਂ ਵੀ ਸੂਲ ਸਾ ਸੂਲਾ ਵਿੱਚ ਸੂਲਾ ਵਾਂਗੂ ਸੂਲਾ ਇੱਕ ਨਾ ਸੂਲ ਚਬਾਈ ਮੈਨੂੰ ਦਇਆ ਸਿੰਘ ਜੇ ਸੱਚ ਤੂੰ ਪੁੱਛ ਨਾ ਏ ਐਸੀ ਨੀਂਦ ਨਾ ਕਦੇ ਵੀ ਆਈ ਮੈਨੂੰ ਕਿਉਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦੇ ਉੱਡਣ ਨਾਗ ਨਿਵਾਸਾਂ ਦੇ ਰਹਿਣ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ ਕਹਿੰਦੇ ਸਾਨੂੰ ਉਸ ਯਾਰ ਦਾ ਸੁਣ ਯਾਰ ਹਮਾਰੇ ਸੱਜਣਾ ਯਾਰ ਉਹ ਅਕਾਲ ਪੁਰਖ ਪਰਮੇਸ਼ਰ ਉਹਦਾ ਦਿੱਤਾ ਹੋਇਆ ਆਸਣ ਜੇ ਉਹਨੂੰ ਕੰਡੇ ਹੀ ਸੋਹਣੇ ਲੱਗਦੇ ਨੇ ਤੇ ਕੰਡੇ ਹੀ ਪ੍ਰਵਾਨ ਨੇ ਆਖੋ ਸਤਨਾਮ ਜੇ ਉਹਨੂੰ ਕੰਡੇ ਸੋਹਣੇ ਲੱਗਦੇ ਆ ਤੇ ਹੈ ਉਹਦਾ ਹੈ ਨਾ ਦਿੱਤਾ ਉਹਦਾ ਹੈ ਬਸ ਫਿਰ ਹੁਕਮ ਹੈ ਰਜਾ ਵਿੱਚ ਜੇ ਉਹਨੇ ਕੰਡੇ ਦੇ ਤੇ ਕੰਡੇ ਪ੍ਰਵਾਨ ਜੇ ਉਹਨੇ ਮਖਮਲੀ ਆਸਣ ਗੱਦੇ ਦਿੱਤੇ ਤੇ ਉਹ ਵੀ ਮੈਨੂੰ ਪ੍ਰਵਾਨ ਸਨ ਤੇ ਕੰਡੇ ਦੇ ਤੇ ਹੁਣ ਕੋਈ ਸ਼ਿਕਾਇਤ ਨਹੀਂ ਕਹਿੰਦੇ ਨੇ ਅਕਬਰ ਨਾ ਇੱਕ ਵਾਰੀ ਬੀਰਬਲ ਨੂੰ ਨਾਲ ਲੈ ਕੇ ਤੇ ਜੰਗਲ ਚ ਗਿਆ ਇੱਦਾਂ ਤੁਰੇ ਜਾਣ ਤੇ ਵਾਹਿਗੁਰੂ ਬਾਗ ਵਿੱਚ ਫਲ ਲੱਗਾ ਸੀ ਇੱਕ ਇੱਕ ਫਲ ਤੋੜ ਕੇ ਬਾਦਸ਼ਾਹ ਨੇ ਧਿਆਨ ਦੇਣਾ ਇੱਕ ਫਲ ਤੋੜਿਆ ਤੇ ਅੱਗੇ ਵੀ ਉਹ ਆਪਣੇ ਵਜ਼ੀਰ ਨੂੰ ਉਹਦੇ ਵਿੱਚੋਂ ਹਿੱਸਾ ਦਿੰਦਾ ਹੁੰਦਾ ਸੀ ਉਹਨੇ ਫਲ ਤੋੜਿਆ ਬਾਦਸ਼ਾਹ ਨੇ ਉਹਦੇ ਵਿੱਚੋਂ ਇੱਕ ਫਾੜੀ ਦੇ ਦਿੱਤੀ ਵਜ਼ੀਰ ਨੂੰ ਬੀਰਬਲ ਇੱਕ ਫਾੜੀ ਦਿੱਤੀ ਉਹ ਖਾ ਗਿਆ ਕਹਿੰਦੇ ਜੀ ਇੱਕ ਹੋਰ ਇੱਕ ਫਾੜੀ ਹੋਰ ਦੇ ਦਿੱਤੀ ਕਹਿੰਦੇ ਜੀ ਇੱਕ ਹੋਰ ਇੱਕ ਫਾੜੀ ਹੋਰ ਦੇ ਦਿੱਤੀ ਹੁਣ ਕਹਿੰਦੇ ਇੱਕ ਹੋਰ ਦੇ ਦਿਓ ਇੱਕ ਹੋਰ ਦੇ ਇੱਕ ਰਹਿ ਗਈ ਫਾੜੀ ਫਲ ਦੀ ਇੱਕੋ ਹੀ ਫਾੜੀ ਰਹਿ ਗਈ ਕਹਿੰਦੇ ਜੀ ਇੱਕ ਹੋਰ ਅਕਬਰ ਕਹਿੰਦਾ ਤੂੰ ਸ਼ਰਮ ਨੀ ਲਾ ਲਈ ਜੇ ਤੈਨੂੰ ਮੈਂ ਹੁਣ ਫਲ ਖਵਾਉਣ ਲੱਗ ਗਈ ਪਿਆ ਤੇ ਅੱਬਲ ਤੇ ਤੂੰ ਮੇਰੇ ਵਾਸਤੇ ਅੱਧਾ ਛੱਡ ਦੋ ਜੇ ਅੱਧਾ ਨਹੀਂ ਤੇ ਇੱਕ ਫਾੜੀ ਤੇ ਮੇਰੇ ਵਾਸਤੇ ਛੱਡ ਦੇ ਕਈ ਜਾਣਾ ਹੋਰ ਹੋਰ ਇੱਕ ਤੇ ਛੱਡ ਦੇ ਉਹ ਕਹਿਣ ਲੱਗਾ ਨਹੀਂ ਜੀ ਇਹ ਸਵਾਦ ਬੜਾ ਤੇ ਇੱਕ ਫਾੜੀ ਹੋਰ ਦੇ ਦੇ ਉਹ ਕਹਿੰਦਾ ਨਹੀਂ ਉਹ ਸਾਧ ਸੰਗਤ ਇਕਦਮ ਉਹਨੇ ਨਾ ਏਦਾਂ ਝਪਟ ਮਾਰ ਕੇ ਖੋਣ ਦੀ ਕੋਸ਼ਿਸ਼ ਕੀਤੀ ਬੀਰਬਲ ਨੇ ਤੇ ਬਾਦਸ਼ਾਹ ਇਕਦਮ ਉਹਨੂੰ ਫਾੜੀ ਨੂੰ ਮੂੰਹ ਚ ਪਾ ਗਿਆ ਜਦੋਂ ਭਾਈ ਮੂੰਹ ਚ ਜ਼ਹਿਰ ਵਰਗੀ ਕੌੜੀ ਉਹ ਬਹੁਤ ਕੌੜੀ ਇਕਦਮ ਉਹਨੇ ਬਾਹਰ ਚੁੱਕਿਆ ਪਰੇ ਸਿੱਟਿਆ ਉਹ ਕਹਿਣ ਲੱਗਾ ਉਹ ਗੱਲ ਸੁਣ ਐਡਾ ਕੌੜਾ ਫਲ ਤੇ ਤੂੰ ਸਾਰਾ ਹੀ ਖਾ ਗਿਆ ਖੁਸ਼ੀ ਖੁਸ਼ੀ ਐਡਾ ਕੌੜਾ ਫਲ ਇੱਕ ਵਾਰੀ ਵੀ ਤੂੰ ਇਹ ਨੀ ਕਿਹਾ ਵੀ ਕੌੜਾ ਲੱਗਦਾ ਤੂੰ ਇੱਕ ਵਾਰੀ ਵੀ ਨੀ ਕਿਹਾ ਧਿਆਨ ਦੇਣਾ ਉਸ ਸਮੇਂ ਬੀਰਬਲ ਨੇ ਜਵਾਬ ਦਿੱਤਾ ਬਾਦਸ਼ਾਹ ਇਹਨਾਂ ਹੱਥਾਂ ਨਾਲ ਤੁਸੀਂ ਮੈਨੂੰ ਬੜੀਆਂ ਸੁਗਾਤਾਂ ਦਿੱਤੀਆਂ ਨੇ ਇਹਨਾਂ ਹੱਥਾਂ ਨਾਲ ਤੁਸੀਂ ਮੈਨੂੰ ਬੜੇ ਸੁੱਖ ਦਿੱਤੇ ਨੇ ਇਹਨਾਂ ਹੱਥਾਂ ਨਾਲ ਤੁਸੀਂ ਮੈਨੂੰ ਬੜੇ ਮੇਵੇ ਤੇ ਮਿੱਠੇ ਮਿੱਠੇ ਫਲ ਦਿੱਤੇ ਨੇ ਕੀ ਹੋ ਗਿਆ ਜੇ ਇੱਕ ਕੌੜਾ ਦੇ ਦਿੱਤਾ ਮੈਂ ਫਲ ਨਹੀਂ ਵੇਖਿਆ ਤੇ ਮੈਂ ਤੇ ਦੇਣ ਵਾਲੇ ਹੱਥ ਵੇਖੇ ਦੇਣ ਵਾਲੇ ਹੱਥ ਹੱਥ ਤੇ ਤੁਹਾਡੇ ਨੇ ਜਿਹਨਾਂ ਹੱਥਾਂ ਨਾਲ ਇੰਨਾ ਸੁੱਖ ਮਿਲਿਆ ਇੰਨੇ ਮਿੱਠੇ ਫਲ ਮਿਲੇ ਆ ਤੇ ਇੱਕ ਕੌੜੇ ਵਾਸਤੇ ਕਾਹਦੀ ਸ਼ਿਕਾਇਤ ਕਰਾਂ ਆਖੋ ਸਤਨਾਮ ਜੇ ਇੱਕ ਕੌੜਾ ਦੇ ਦਿੱਤਾ ਤੇ ਮੈਂ ਦੁਖੀ ਕਿਉਂ ਹੋਵਾਂ ਪਰ ਸੰਸਾਰ ਦੀ ਫਿਦਰਤ ਕੁਛ ਹੋਰ ਸਾਡੀ ਸੋਚ ਕੁਝ ਹੋਰ ਅਸੀਂ ਕੁਝ ਹੋਰ ਪਾਸੇ ਤੁਰਨੇ ਸਾਡੇ ਤੇ ਜੇ ਸਾਰੇ ਸੁੱਖ ਨੇ ਜੇ ਇੱਕ ਮਾੜਾ ਜਿਹਾ ਦੁੱਖ ਆ ਗਿਆ ਤੇ ਪਤਾ ਹੀ ਨੀ ਅਸੀਂ ਕਿੱਥੇ ਕਿੱਥੇ ਮੱਥਾ ਟੇਕ ਆਉਂਦੇ ਜੇ ਘਰ ਵੀ ਮਿਲਿਆ ਪੁੱਤ ਵੀ ਨੇ ਸਭ ਕੁਝ ਹੈ ਤੇ ਪਤਾ ਹੀ ਨੀ ਜੇ ਇੱਕ ਚੀਜ਼ ਨਹੀਂ ਮਿਲੀ ਤੇ ਕਿੱਥੇ ਕਿੱਥੇ ਜਾ ਆਉਂਦੇ ਅਸੀਂ ਪਰ ਗੁਰਮੁਖੋ ਜੇ ਸੁੱਖ ਦਿੱਤਾ ਤਾਂ ਵੀ ਉਹਨੇ ਜੇ ਦੁੱਖ ਦਿੱਤਾ ਤਾਂ ਵੀ ਉਹਨੇ ਘਬਰਾਓ ਨਾ ਦੁੱਖ ਸੁੱਖ ਨਾ ਵੇਖੋ ਦੇਣ ਵਾਲੇ ਦੇ ਹੱਥ ਵੇਖੋ ਆਖੋ ਸਤਨਾਮ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਮੈਨੂੰ ਕੰਡੇ ਪੈ ਸੋਹਣੇ ਲੱਗਦੇ ਨੇ ਕਿਉਂ ਕਿਉਂਕਿ ਮੇਰੇ ਯਾਰ ਨੇ ਜੇ ਮੈਨੂੰ ਇਹ ਆਸਣ ਦਿੱਤਾ ਤੇ ਮੈਨੂੰ ਪ੍ਰਵਾਨ ਹੈ ਜੇ ਉਸ ਪਿਆਰੇ ਨੇ ਮੈਨੂੰ ਆਹ ਆਸਣ ਦਿੱਤਾ ਤੇ ਮੈਨੂੰ ਪ੍ਰਵਾਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕੰਡਿਆਂ ਤੇ ਪੈ ਕੇ ਤੇ ਭਾਣਾ ਮੰਨ ਕੇ ਵਿਖਾਇਆ ਤੇ ਆਖਿਆ ਖਾਲਸਾ ਜੀ ਭਾਣਾ ਮੰਨਿਆ ਜੇ
ਦਾਸ ਨੇ ਬੜੀ ਵਾਰੀ ਅਰਜ਼ ਕੀਤੀ ਹੈ ਜਿਹੜੇ ਗੁਰਦੁਆਰੇ ਚ ਜਾਂਦੇ ਹੋ ਉੱਥੋਂ ਦਾ ਸਿਧਾਂਤ ਵੇਖਿਆ ਕਰੋ ਕੀ ਸਿਧਾਂਤ ਜੇ ਪਰਿਵਾਰ ਵਿਛੋੜਾ ਸਾਹਿਬ ਗੁਰਦੁਆਰਾ ਬਣਿਆ ਨਾ ਕਦੇ ਉੱਥੇ ਜਾਓ ਉੱਥੋਂ ਦਾ ਸਿਧਾਂਤ ਵੇਖੋ ਮਹਾਰਾਜ ਨਿਆਸਾ ਜੀ ਦੀ ਵਾਰ ਕਰਕੇ ਸਾਡੇ ਵਾਸਤੇ ਪੂਰਨੇ ਪਾਏ ਨੇ ਸਿੱਖੋ ਜਿੱਡਾ ਮਰਜ਼ੀ ਵਿਪਤਾ ਦਾ ਸਮਾਂ ਆ ਜੇ ਆਪਣਾ ਨਿਤਨੇਮ ਨਾ ਛੱਡਿਓ ਦੁਸ਼ਮਣ ਅਹਿਲੀ ਅਹਿਲੀ ਕਰਦੇ ਆ ਰਹੇ ਨੇ ਤੁਰਕਾਂ ਤੁਰਕ ਚੜ੍ਹ ਕੇ ਆ ਗਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਸਰਸਾ ਦੇ ਕੰਢੇ ਤੇ ਬਹਿ ਕੇ ਵੀ ਨਿਤਨੇਮ ਕਰਕੇ ਤੇ ਪੂਰਨੇ ਪਾ ਗਏ ਖਾਲਸਾ ਜੀ ਜੋ ਮਰਜ਼ੀ ਹੋ ਜਾਏ ਆਪਣਾ ਨਿਤਨੇਮ ਨਾ ਛੱਡਿਓ ਜੇ ਪਰਿਵਾਰ ਵਿਛੋੜੇ ਗਏ ਹੋ ਤੇ ਉੱਥੋਂ ਦਾ ਸਿਧਾਂਤ ਵੀ ਲੈ ਕੇ ਆਓ ਉੱਥੇ ਸਿੱਖਿਆ ਕੀ ਦੇ ਰਿਹਾ ਪਰਿਵਾਰ ਵਿਛੋੜਾ ਤੇ ਮਾਛੀਵਾੜਾ ਸਾਹਿਬ ਜੇ ਜਾਂਦੇ ਆ ਮੱਥਾ ਟੇਕਣ ਗੁਰਦੁਆਰਾ ਚਰਨ ਕਮਲ ਸਾਹਿਬ ਤੇ ਉੱਥੋਂ ਦੀ ਸਿੱਖਿਆ ਵੀ ਲੈ ਕੇ ਆਈਏ ਮਹਾਰਾਜ ਨੇ ਆਖਿਆ ਸਿੱਖੋ ਭਾਣਾ ਮੰਨਿਓ ਭਾਣਾ ਮੰਨਣਾ ਸਿਖਾਇਆ ਯਾਰੜੇ ਦਾ ਸਾਨੂੰ ਸੱਥਰ ਚੰਗਾ ਆਖਿਆ ਫਤਿਹਗੜ੍ਹ ਸਾਹਿਬ ਜਾਓ ਸਿਰ ਦੇ ਦਿਓ ਧਰਮ ਨਾ ਛੱਡਿਓ ਨੀਹਾਂ ਵਿੱਚੋਂ ਲਾਲ ਬੋਲਦੇ ਉਹ ਸਿੱਖਿਆ ਲੈ ਕੇ ਆਉਣੀ ਹੈ ਨਾਲ ਵੀ ਇੱਥੇ ਦੀ ਸਿਧਾਂਤ ਕੀ ਹੈ ਇੱਥੋਂ ਦਾ ਜਿਹੜੇ ਵੀ ਗੁਰਦੁਆਰਾ ਸਾਹਿਬ 'ਚ ਜਾਂਦੇ ਹੋ ਸਿਧਾਂਤ ਲੈ ਕੇ ਆਓ ਗੋਇੰਦਵਾਲ ਸਾਹਿਬ ਚਲੇ ਜਾਓ ਇਸ਼ਨਾਨ ਕਰੋ ਕਹਿੰਦੇ 84 ਕੱਟੀ ਜਾਂਦੀ ਹੈ ਤੇ ਦਾਸ ਨੇ ਬੜੀ ਵਾਰੀ ਸਟੇਜਾਂ ਤੋਂ ਅਰਜ਼ ਕੀਤੀ ਹੈ 84 ਜ਼ਰੂਰ ਕੱਟੀ ਜਾਏਗੀ ਜੇ ਬੌਲੀ ਸਾਹਿਬ ਦਾ ਇਤਿਹਾਸ ਨਾਲ ਲਿਆਓਗੇ ਸਿਧਾਂਤ ਲਿਆਓਗੇ ਨਾਲ ਬੌਲੀ ਸਾਹਿਬ ਮਰ ਨੇ ਬਣਾਈ ਸੀ ਵੀ ਇਹ ਸਾਂਝਾ ਖੂਹ ਹੋਏਗਾ ਜਦ ਤੱਕ ਪਾਤਾਂ ਦਾ ਵਹਿਮ ਕੱਢੋ ਕੋਈ ਕਿਸੇ ਦਾ ਖੂਹ ਕੋਈ ਕਿਸੇ ਦਾ ਖੂਹ ਕੋਈ ਕਿਸੇ ਦਾ ਖੂਹ ਪਰ ਜਿਹੜਾ ਮੈਂ ਬਣਾਇਆ ਇਹ ਸਭ ਦਾ ਸਾਂਝਾ ਖੂਹ ਜੇ ਬੌਲੀ ਸਾਹਿਬ ਦਾ ਸਿਧਾਂਤ ਨਾਲ ਲਿਆਓ ਵੀ ਇੱਥੇ ਜਦ ਤੱਕ ਪਾਤਾਂ ਦਾ ਵਿਤਕਰਾ ਨਹੀਂ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਤੇ ਜ਼ਰੂਰ 84 ਕੱਟੀ ਜਾਏਗੀ ਆਖੋ ਸਤਨਾਮ ਜੇ ਬੌਲੀ ਸਾਹਿਬ ਦਾ ਸਿਧਾਂਤ ਸਾਡੇ ਨਾਲ ਆ ਜਾਏ ਤੇ ਸਤਿਗੁਰਾਂ ਨੇ ਭਾਣਾ ਮੰਨਣਾ ਸਿਖਾਇਆ ਰਜਾ ਵਿੱਚ ਰਹਿਣਾ ਸਿਖਾਇਆ ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਹਮਜਾ ਗੌਸ ਪੀਰ ਨੂੰ ਆਓ ਲਿਆਓ ਮਨ ਉੱਥੇ ਹੀ ਮਹਾਰਾਜ ਕਹਿੰਦੇ ਉਹ ਪੀਰਾ ਪੀਰ ਫਕੀਰ ਤੇ ਸੰਸਾਰ ਦਾ ਭਲਾ ਕਰਦੇ ਨੇ ਪੀਰ ਫਕੀਰ ਤੇ ਦੁਨੀਆ ਦਾ ਭਲਾ ਚਾਹੁੰਦੇ ਨੇ ਤੇ ਤੂੰ ਕਿਹੜੇ ਰਾਹ ਤੇ ਤੁਰ ਪਿਆ ਤੂੰ ਸਿਲਾ ਕੱਟਣਾ ਵੀ ਮੈਂ ਇਹਨਾਂ ਨੂੰ ਮਾਰ ਦੇਣਾ ਧਿਆਨ ਦਿਓ ਕਹਿੰਦੇ ਤੂੰ ਸਿਲਾ ਕੱਟਣਾ ਹੈ ਵੀ ਮੈਂ ਸਿਆਲਕੋਟ ਸ਼ਹਿਰ ਨੂੰ ਗਰਕ ਕਰ ਦੇਣਾ ਉਹ ਸਮੇਂ ਸਾਧ ਸੰਗਤ ਜੀ ਹਮਜਾ ਗੌਸ ਪੀਰ ਨੇ ਆਖਿਆ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਸ਼ਹਿਰ ਦੇ ਵਿੱਚ ਇੱਕ ਵੀ ਧਰਮੀ ਨਹੀਂ ਰਹਿੰਦਾ ਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਨਹੀਂ ਫਕੀਰਾ ਮਾੜੇ ਤੇ ਚੰਗੇ ਲੋਕ ਹਰ ਧਰਮ ਵਿੱਚ ਨੇ ਹਰ ਵਰਗ ਵਿੱਚ ਨੇ ਹਰ ਪਿੰਡ ਵਿੱਚ ਨੇ ਹਰ ਸ਼ਹਿਰ ਵਿੱਚ ਨੇ ਇੱਥੇ ਸਾਰੇ ਅਧਰਮੀ ਨਹੀਂ ਹੋ ਸਕਦੇ ਧਰਮੀ ਵੀ ਹੋਣਗੇ ਸਾਰੇ ਪਾਪੀ ਨਹੀਂ ਹੋ ਸਕਦੇ ਪੁੰਨੀ ਵੀ ਹੋਣਗੇ ਸਾਰੇ ਝੂਠੇ ਨਹੀਂ ਹੋ ਸਕਦੇ ਸੱਚੇ ਵੀ ਹੋਣਗੇ ਤੇ ਧਿਆਨ ਦੇਣਾ ਉਸ ਸਮੇਂ ਹਮਜਾ ਗੌਸ ਪੀਰ ਕਹਿੰਦਾ ਮੈਂ ਨਹੀਂ ਮੰਨਦਾ ਕਹਿੰਦੇ ਹੁਣੇ ਹੀ ਤਜਰਬਾ ਕਰ ਲੈਨੇ ਮਿੱਟੀ ਦੇ ਵਿੱਚ ਚਰਨ ਮਾਰਿਆ ਥੱਲਿਓਂ ਕਹਿੰਦੇ ਨਿਕਲਿਆ ਇੱਕ ਟਕਾ ਵਾਹਿਗੁਰੂ ਦੋ ਟਕੇ ਨਿਕਲੇ ਕਹਿੰਦੇ ਦੋ ਟਕੇ ਲੈ ਜਾ ਮਰਦਾਨੇ ਆ ਜਾ ਇੱਕ ਟਕੇ ਦਾ ਸੱਚ ਤੇ ਇੱਕ ਟਕੇ ਦਾ ਝੂਠ ਖਰੀਦ ਲਿਆ ਹੁਣ ਇਹ ਰਮਜ ਵਾਲੀ ਗੱਲ ਸੀ ਮਹਾਰਾਜ ਕਹਿੰਦੇ ਫਕੀਰਾ ਇਹ ਗੱਲ ਚ ਬੜੀ ਰਮਜ ਹੈ ਤੇ ਹੁਣ ਉਹ ਸਮਝੇਗਾ ਜਿਹੜਾ ਧਰਮ ਤੋਂ ਜਾਣੂ ਹੈ ਜਿਹੜਾ ਸੰਗਤ ਕਰਨ ਵਾਲਾ ਲੱਗ ਜਾਏਗਾ ਪਤਾ ਵੀ ਇਹ ਸ਼ਹਿਰ ਚ ਹੈ ਕੋਈ ਮਰਦਾਨਾ ਚਲੇ ਗਿਆ ਕਦੇ ਪੰਸਾਰੀ ਵਾਲਿਆਂ ਕੋਲ ਕਦੇ ਹਲਵਾਈਆਂ ਕੋਲ ਇੱਕ ਟਕੇ ਦਾ ਸੱਚ ਦੇ ਦਿਓ ਇੱਕ ਟਕੇ ਦਾ ਝੂਠ ਦੇ ਦਿਓ ਹੁਣ ਦੁਕਾਨਾਂ ਵਾਲੇ ਕਿੱਥੋਂ ਸਮਝਣ ਵੀ ਰਮਜ ਕੀ ਹੈ ਚਲਦਿਆਂ ਚਲਦਿਆਂ ਇੱਕ ਮੂਲੇ ਖੱਤਰੀ ਦੀ ਦੁਕਾਨ ਆਈ ਉਹਦੀ ਦੁਕਾਨ ਤੇ ਜਾ ਕੇ ਜਦੋਂ ਮਰਦਾਨੇ ਨੇ ਆਖਿਆ ਇੱਕ ਟਕੇ ਦਾ ਸੱਚ ਦੇ ਦੇ ਇੱਕ ਟਕੇ ਦਾ ਝੂਠ ਦੇ ਦੇ ਉਹਨੇ ਟਕੇ ਗੋਲਕ ਚ ਪਾ ਲਏ ਤੇ ਕਾਗਜ਼ ਤੇ ਲਿਖ ਦਿੱਤਾ ਮਰਨਾ ਸੱਚ ਤੇ ਜਿਉਣਾ
ਝੂਠ
ਝੂਠ ਇੱਕ ਟਕੇ ਪਾ ਲੈ ਗੋਲਕ ਚ ਜਦੋਂ ਆਇਆ ਮਰਦਾਨਾ ਵਾਪਸ ਆ ਲਓ ਜੀ ਕਾਗਜ਼ ਵਿਖਾਇਆ ਕਹਿੰਦੇ ਉਹ ਫਕੀਰਾ ਤੂੰ ਕਹਿੰਦਾ ਸਾਰੇ ਅਧਰਮੀ ਤੇ ਪਾਪੀ ਰਹਿੰਦੇ ਨੇ ਆ ਉਹਨੇ ਲਿਖਿਆ ਜਿਹਨੂੰ ਧਰਮ ਤੋਂ ਧਰਮ ਦਾ ਗਿਆਨ ਜਿਹਨੂੰ ਗਿਆਨ ਹੈ ਕੁਛ ਉਹਨੇ ਲਿਖਿਆ ਨਾ ਮਰਨਾ ਸੱਚ ਤੇ ਜਿਉਣਾ ਝੂਠ ਪੀਰ ਦੀ ਤੇ ਨਿਸ਼ਾ ਹੋ ਗਈ ਮਹਾਰਾਜ ਨੇ ਆਖਿਆ ਮਰਦਾਨਿਆ ਜਾਂ ਉਹਨੂੰ ਸੱਦ ਕੇ ਲਿਆ ਜਿਹਨੇ ਲਿਖਿਆ ਫਿਰ ਗਏ ਮੂਲੇ ਕੋਲ ਤੇ ਮੂਲੇ ਨੂੰ ਜਾ ਕੇ ਕਹਿਣ ਲੱਗੇ ਮਰਦਾਨਾ ਜੀ ਵੀ ਆਓ ਤੁਹਾਨੂੰ ਸੱਦਿਆ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਕੋਲ ਆਇਆ ਮੂਲਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮੂਲਿਆ ਸੁਣਿਆ ਸੁਣਾਇਆ ਹੀ ਲਿਖ ਦਿੱਤਾ ਤੇਰੇ ਗੱਲ ਮਨ ਨਹੀਂ ਵਸੀ ਕਹਿੰਦਾ ਮਹਾਰਾਜ ਤੁਹਾਨੂੰ ਕੀ ਪਤਾ ਹੈ ਸਤਿਗੁਰ ਕਹਿਣ ਲੱਗੇ ਜੇ
ਤੇਰੇ ਮਨ ਵਿੱਚ ਇਹ ਗੱਲ ਵਸੀ ਹੁੰਦੀ ਨਾ ਤੇ ਤੂੰ ਟਕੇ ਗੋਲਕ ਚ ਨਾ ਪਾਂਦੋ ਆਖੋ ਸਤਨਾਮ ਉਹ ਜਿਹੜੇ ਦੋ ਟਕੇ ਆ ਤੇ ਤੂੰ ਤੇ ਗੋਲਕ ਚ ਪਾ ਲੈ ਇਹ ਗੱਲ ਤੇਰੇ ਮਨ ਚ ਨਹੀਂ ਵਸੀ ਸੁਣਿਆ ਸੁਣਾਇਆ ਹੀ ਤੂੰ ਲਿਖ ਦਿੱਤਾ ਕਹਿੰਦਾ ਮਹਾਰਾਜ ਜੇ ਮਨ ਵਿੱਚ ਨਹੀਂ ਵਸੀ ਤੇ ਤੁਸੀਂ ਵਸਾ ਦਿਓ ਤੁਸੀਂ ਵਸਾ ਦਿਓ ਫਿਰ ਸੰਗਤ ਕੀਤੀ ਇੱਕ ਦਿਨ ਦੋ ਦਿਨ ਚਾਰ ਦਿਨ ਮਰਦ ਦੇ ਨਾਲ ਨਾ ਰਿਹਾ ਤੇ ਐਸੀ ਰੰਗਤ ਚੜੀ ਕਹਿੰਦਾ ਮੈਂ ਤੇ ਤੁਹਾਡੇ ਨਾਲ ਹੀ ਜਾਣਾ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਹਿੰਦੇ ਗੱਲ ਸੁਣ ਮੂਲਿਆ ਸਾਡੇ ਨਾਲ ਰਹਿਣਾ ਬੜਾ ਔਖਾ ਸਾਡੇ ਨਾਲ ਨਿਭਾਉਣੀ ਬੜੀ ਔਖੀ ਹੈ ਬਠਿੰਡੇ ਜਿਹੜੇ ਪ੍ਰੇਮੀ ਦੀਵਾਨ ਝਾਜਰ ਸਨ ਉੱਥੇ ਸੁਣਿਆ ਸੀ ਨਾ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਡੱਲਿਆ ਉਹ ਚੌਧਰੀ ਆ ਮੇਰੇ ਨਾਲ ਨਿਭਾਉਣੀ ਔਖੀ ਹੈ ਪੈਂਦੀ ਜਾਨ ਤਲੀ ਤੇ ਧਰਨੀ ਉਹਨੇ ਆਖਿਆ ਮੇਰੇ ਏਡੇ ਏਡੇ ਤਕੜੇ ਜਵਾਨ ਇੱਕ ਵਾਰੀ ਸੁਨੇਹਾ ਦੇ ਦਿੰਦੇ ਤੁਹਾਨੂੰ ਤੁਹਾਡੇ ਪੁੱਤ ਸ਼ਹੀਦ ਨਾ ਕਰਾਉਣੇ ਪੈਂਦੇ ਆਪ ਜੀ ਨੂੰ ਆਪਣਾ ਆਨੰਦਪੁਰ ਸਾਹਿਬ ਨਾ ਛੱਡਣਾ ਪੈਂਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਗੱਲ ਸੁਣ ਆ ਜਿਹੜੇ ਮੇਰੇ ਨਾਲ ਨੇ ਨਾ ਇਹਨੇ ਮਰ ਜੀਵੜੇ ਆ ਜਿਹੜੇ ਤੇਰੇ ਨੇ ਇਹਨੇ ਤਨਖਾਈਏ ਆਖੋ ਸਤਨਾਮ ਆ ਜਿਹੜੇ ਸਾਡੇ ਕੋਲੇ ਮਰ ਜੀਵੜੇ ਜਾਨਾਂ ਤਲੀ ਤੇ ਧਰੀ ਫਿਰਦੇ ਨੇ ਤੇ ਮੂਲਾ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਮੈਂ ਨਾਲ ਜਾਣਾ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਮੂਲਿਆ ਇਹ ਕੰਮ ਬੜਾ ਔਖਾ ਹੈ ਸਾਡੇ ਨਾਲ ਰਹਿਣਾ ਬੜਾ ਔਖਾ ਹੈ ਫਕੀਰਾ ਫਕੀਰੀ ਦੂਰ ਹੈ ਕਹਿੰਦੇ ਫਕੀਰੀ ਜਿਹੜੀ ਹੈ ਰਾਹ ਬੜਾ ਔਖਾ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਇਹ ਰਾਹ ਬੜਾ ਕਠਨ ਫਕੀਰਾ ਫਕੀਰੀ ਦੂਰ ਹੈ ਜਿਤਨੀ ਉੱਚੀ ਖਜੂਰ ਹੈ ਕਹਿੰਦੇ ਉੱਚਾ ਹੈ ਚੜ ਗਿਆ ਤੋ ਖਾਏਗਾ ਅਮਰ ਫਲ ਡਿੱਗ ਗਿਆ ਤੋ ਚੱਕਣਾ ਚੂਰ ਹੈ ਜਿਹੜਾ ਖਜੂਰ ਤੇ ਚੜ ਜਾਏ ਫਲ ਖਾਏਗਾ ਤੇ ਜੇ ਉੱਤੋਂ ਡਿੱਗੇ ਤੇ ਫਿਰ ਰੀੜ੍ਹ ਦੀ ਹੱਡੀ ਟੁੱਟਦੀ ਹੈ ਕੋ ਸਤਨਾਮ ਸੱਟ ਵੀ ਫਿਰ ਭੈੜੀ ਵੱਜਦੀ ਕਹਿੰਦੇ ਜੇ ਰਾਤ ਤੇ ਤੁਰਨਾ ਤੇ ਇੱਕ ਇੱਕ ਕਦਮ ਬੜਾ ਸੋਚ ਸਮਝ ਕੇ ਰੱਖਣਾ ਪਏਗਾ ਜੇ ਫਕੀਰੀ ਦੇ ਰਾਹ ਤੇ ਤੁਰਨਾ ਬੜਾ ਔਖਾ ਹੈ ਕਹਿਣ ਲੱਗਾ ਨਾ ਜੀ ਮੈਂ ਤੇ ਨਾਲ ਹੀ ਜਾਣਾ ਮੂਲਾ ਤੇ ਮੰਨੇ ਹੀ ਨਾ ਚੱਲ ਫਿਰ ਤੇਰੀ ਮਰਜ਼ੀ ਹੈ ਮੂਲਿਆ ਕੰਮ ਬੜਾ ਔਖਾ ਨਾਲ ਰਹਿਣਾ ਔਖਾ ਬੜਾ ਨਹੀਂ ਮਹਾਰਾਜ ਮੈਂ ਤੇ ਨਾਲ ਹੀ ਜਾਣਾ ਚੱਲ ਬਈ ਤੁਰ ਪਿਆ ਫਿਰ ਮੂਲਾ ਕਹਿੰਦੇ ਨੇ 10-15 ਦਿਨ 20 ਦਿਨ ਤੇ ਰਿਹਾ ਸੌਖਾ ਹੁਣ ਤਾਂ ਹਾਂ ਮਾਰਦਾ ਵੀ ਮੈਂ ਤੇ ਫਸ ਗਿਆ ਆ ਕੇ ਇਹਨਾਂ ਦੇ ਤੇ ਸੌਣ ਦਾ ਕੋਈ ਟਾਈਮ ਨਹੀਂ ਇਹਨਾਂ ਤੋਂ ਛਕਣ ਛਕਾਉਣ ਨੂੰ ਕਈ ਕੀ ਦਿਨ ਇਹਦੇ ਕੀਰਤਨ ਨਾਲ ਹੀ ਬਸ ਰੱਜਦੇ ਨੇ ਮੈਂ ਤੇ ਆਖਿਆ ਕਿਤੇ ਬੜੀਆਂ ਮੌਜਾਂ ਹੋਣਗੀਆਂ ਕੰਮ ਬੜਾ ਸੌਖਾ ਹੋਏਗਾ ਤੇ ਇਦਾਂ ਹੀ ਕਹਿੰਦੇ ਨੇ ਕਈ ਦਿਨ ਮੂਲਾ ਰਿਹਾ ਬੜਾ ਦੁਖੀ ਮਹਾਰਾਜ ਨੇ ਵੇਖ ਲਿਆ ਕਹਿਣਾ ਮੂਲਿਆ ਠੀਕ ਹੈ ਬਈ ਜੀ ਲੱਗਾ ਉੱਤੋਂ ਉੱਤੋਂ ਕਹਿ ਦਿੰਦਾ ਹਾਂ ਮਹਾਰਾਜ ਬੜਾ ਜੀ ਲੱਗਾ ਅੰਦਰੋਂ ਬੜਾ ਦੁਖੀ ਤੇ 6 ਮਹੀਨੇ ਤੱਕ ਵੀ ਰਹਿ ਗਿਆ ਨਾਲ ਫਿਰ ਮਹਾਰਾਜ ਨੇ ਆਖਿਆ ਮੂਲਿਆ ਇੱਕ ਦਿਨ ਮਹਾਰਾਜ ਕਹਿੰਦੇ ਮੂਲਿਆ ਤੇਰਾ ਰਿਸ਼ਤਾ ਹੋਇਆ ਸੀ ਕਹਿੰਦਾ ਹਾਂ ਮਹਾਰਾਜ ਜੀ ਹੋਇਆ ਸੀ ਸਤਿਗੁਰ ਕਹਿੰਦੇ ਲੜਕੀ ਵਾਲੇ ਤੇਰੇ ਘਰ ਆਏ ਬੈਠੇ ਨੇ ਧੀ ਵਾਲੇ ਤੇਰੇ ਘਰ ਆਏ ਬੈਠੇ ਨੇ ਉਹ ਕਹਿੰਦੇ ਨੇ ਵੀ ਜੇ ਮੂਲਾ ਅੱਜ ਸ਼ਾਮ ਤੱਕ ਨਾ ਆਇਆ ਸੀ ਰਿਸ਼ਤਾ ਤੋੜ ਦੇਣਾ ਦੱਸ ਫਿਰ ਕੀ ਸਲਾਹ ਮੂਲਾ ਕਹਿੰਦਾ ਮਹਾਰਾਜ ਜੀ ਫਿਰ ਤੇ ਘਰ ਪਹੁੰਚਾ ਦਿਓ ਘਰ ਮਹਾਰਾਜ ਕਹਿੰਦੇ ਕਿਵੇਂ ਪਹੁੰਚੇ ਮਹਾਰਾਜ ਦੱਸੋ ਫਿਰ ਕਿਵੇਂ ਪਹੁੰਚਾਂਗਾ ਕਰ ਅੱਖਾਂ ਬੰਦ ਕਹਿ ਸਤਿਕਰਤਾਰ ਸਤਿਕਰਤਾਰ ਕਿਹਾ ਜੰਗਲਾਂ ਵਿੱਚ ਫਿਰਦਾ ਸਿਆਲਕੋਟ ਪਹੁੰਚਾਤਾ ਸਿਆਲਕੋਟ ਦੀਆਂ ਗਲੀਆਂ ਦੇ ਵਿੱਚ ਇਦਾਂ ਮੂਲਾ ਤੁਰਿਆ ਜਾਵੇ ਭੱਜਿਆ ਜਾਂਦਾ ਮੁੜ ਕੇ ਪਿੱਛੇ ਮੁੜ ਕੇ ਨਹੀਂ ਵੇਖਿਆ ਕਿਉਂ ਮਮਤਾ ਜਾਗ ਪਈ ਮਨ ਵਿੱਚ
ਮਮਤਾ ਜਾਗ ਪਈ ਮਨ ਵਿੱਚ ਮਮਤਾ ਜਾਗ ਪਈ ਮਮਤਾ ਜਾਗ ਪਈ
ममता मन विच जागी दौड़िया जा रहा खिच पै गई साध संगत मुड़ के नहीं पिछे वेखिया ते गया मुड़ के गुरु नानक नूं भुल गया कहिंदे विआह हो गया शादी हो गई ऐसा परिवार विच खचत होया मुड़ के इन्हें गुरु नानक नूं याद नहीं कीता धन गुरु नानक देव महाराज सच्चे पातशाह फिर सियालकोट विच एक वारी गए ने कहिंदे जदों महाराज जी जा रहे ने ना सियालकोट विच ते याद करदे ने मूले नूं कहिंदे मरदाने नूं कहिण लगे मरदानिया अपना एक साथी मूला सियालकोट दे रहण वाला इत्थे दा ही सी मिल चलीए मरदाना जी कहिण लगे महाराज ਉਹਨੇ ਤੇ ਯਾਦ ਕੀਤਾ ਨਹੀਂ ਮਹਾਰਾਜ ਕਹਿੰਦੇ ਉਹਨੇ ਨਹੀਂ ਕੀਤਾ ਤੇ ਆਪਾਂ ਨਹੀਂ ਭੁੱਲਣਾ ਸਿੱਖ ਭੁੱਲ ਜਾਵੇ ਭਾਵੇਂ ਗੁਰੂ ਨੂੰ ਗੁਰੂ ਨਹੀਂ ਭੁਲਾਉਂਦਾ ਸਿੱਖ ਨੂੰ ਆਪਾਂ ਨਹੀਂ ਭੁੱਲਣਾ ਚੱਲ ਚੱਲੀਏ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਚਲੇ ਗਏ ਬਾਹਰਲੇ ਪਾਸੇ ਬੈਠ ਕੇ ਜਾ ਮਰਦਾਨਿਆ ਦਰਵਾਜ਼ਾ ਖੜਕਾ ਵਿਆਹ ਵੀ ਹੋ ਗਿਆ ਬੱਚੇ ਵੀ ਹੋ ਗਏ ਅੱਗੇ ਫਿਰ ਦਰਵਾਜ਼ਾ ਖਟਖਟਾਇਆ ਜਾ ਕੇ ਮਰਦਾਨੇ ਅੱਗੋਂ ਘਰ ਵਾਲੀ ਨੇ ਦਰਵਾਜ਼ਾ ਖੋਲਿਆ ਆਵਾਜ਼ ਸੁਣ ਲਈ ਜਦੋਂ ਆਖਿਆ ਮੂਲਿਆ ਘਰੇ ਹੀ ਆ ਤੇ ਮੂਲਾ ਸਮਝ ਗਿਆ ਵੀ ਇਹ ਮਰਦਾਨੇ ਦੀ ਆਵਾਜ਼ ਆ ਇਕੱਠੇ ਹੀ ਰਹੇ ਸੀ ਪਹਿਲਾਂ ਆਵਾਜ਼ ਪਛਾਣ ਲਈ ਇਹ ਤੇ ਮਰਦਾਨਾ ਜਿਹੜਾ ਬਾਹਰ ਆਇਆ ਘਰ ਵਾਲੇ ਨੂੰ ਕਹਿਣ ਲੱਗਾ ਭਾਗਵਾਨ ਨੇ ਹਾਂਜੀ ਪਾਥੀਆਂ ਵਾਲੇ ਗਹਾਰੇ ਚ ਲੁਕੋ ਦੇ ਉੱਤੇ ਉੱਤੇ ਟੋਕਰਾ ਦੇ ਦੇ ਇਹਨੂੰ ਕਹਿ ਦੀ ਮੂਲਾ ਤੇ ਘਰ ਹੀ ਨਹੀਂ ਕਿਤੇ ਲੈ ਹੀ ਨਾ ਜਾਣ ਆਖੋ ਸਤਨਾਮ
ਵਾਹਿਗੁਰੂ
ਆਖੋ ਸਤਨਾਮ
ਵਾਹਿਗੁਰੂ
ਤੇ ਮੂਲਾ ਲੁਕ ਗਿਆ ਮਰਦਾਨਾ ਬਾਹਰ ਆਵਾਜ਼ਾਂ ਮਾਰੀ ਜਾਂਦਾ ਘਰ ਵਾਲੀ ਨੂੰ ਕਹਿੰਦਾ ਭਾਗਵਾਨੇ ਭਾਗਵਾਨੇ ਤੂੰ ਕਹਿ ਦੇ ਉਹ ਤੇ ਗਿਆ ਹੋਇਆ ਅੱਗੇ ਘਰ ਹੀ ਨਹੀਂ ਹੈ ਜਦੋਂ ਜਵਾਬ ਦਿੱਤਾ ਨਾ ਭਾਈ ਮਰਦਾਨੇ ਨੂੰ ਭਾਈ ਮਰਦਾਨਾ ਜੀ ਆ ਗਏ ਆ ਕੇ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਸੱਚੇ ਪਾਤਸ਼ਾਹ ਮੂਲਾ ਤੇ ਘਰ ਨਹੀਂ ਆ ਉਹ ਕਹਿੰਦੇ ਗਿਆ ਹੋਇਆ ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਾ ਮਰਦਾਨਿਆ ਇੱਕ ਵਾਰੀ ਫੇਰ ਜਾ ਮਰਦਾਨਾ ਜੀ ਫਿਰ ਚੱਲ ਮੂਲਿਆ ਦਰਵਾਜ਼ਾ ਖੋਲ ਘਰ ਵਾਲੀ ਆਈ ਕਹਿੰਦੀ ਬਾਬਾ ਤੈਨੂੰ ਕਹਿਤਾ ਵੀ ਉਹ ਘਰ ਨਹੀਂ ਹੈ ਮਰਦਾਨਾ ਜੀ ਫਿਰ ਵਾਪਸ ਤੀਜੀ ਵਾਰੀ ਭਾਈ ਮਰਦਾਨਾ ਜੀ ਫੇਰ ਗਏ ਤੇ ਫੇਰ ਆਵਾਜ਼ ਦਿੱਤੀ ਮੂਲਿਆ ਦਰਵਾਜ਼ਾ ਖੋਲ ਅੱਗੋਂ ਨੇ ਫੇਰ ਕਹਿਤਾ ਬਾਬਾ ਤੂੰ ਵਾਰ ਵਾਰ ਕਿਉਂ ਆ ਰਿਹਾ ਉਹ ਹੈ ਹੀ ਨਹੀਂ ਗਏ ਹੋਏ ਨੇ ਘਰ ਨਹੀਂ ਹਨ ਹੈ ਨਹੀਂ ਮਰਦਾਨਾ ਜੀ ਵਾਪਸ ਆਏ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਉਹ ਘਰ ਨਹੀਂ ਮਹਾਰਾਜ ਕਹਿੰਦੇ ਹੈ ਨਹੀਂ ਕਹਿੰਦੇ ਹੈ ਨਹੀਂ ਕਹਿੰਦੇ ਫਿਰ ਹੈ ਹੀ ਨਹੀਂ ਆਖੋ
ਸਤਨਾਮ
ਨਿਕਲਿਆ ਕਾਲਾ ਨਾਗ ਡੰਗ ਮਾਰਿਆ ਗਹਾਰੇ ਵਿੱਚ ਪਾਥੀਆਂ ਚ ਤੇ ਉੱਥੇ ਹੀ ਲੱਗ ਪਿਆ ਤੜਫਣ ਮੂਲਾ ਹੁਣ ਰੋਈ ਜਾਏ ਘਰ ਵਾਲੀ ਭੱਜ ਕੇ ਗਈ ਕੀ ਹੋਇਆ ਕੀ ਹੋ ਗਿਆ ਕਹਿੰਦੇ ਸੱਪ ਡੰਗ ਮਾਰ ਗਿਆ ਸਾਰਾ ਪਰਿਵਾਰ ਇਕੱਠਾ ਹੋਇਆ ਰਿਸ਼ਤੇਦਾਰ ਆ ਗਏ ਪਿੰਡ ਵਾਲੇ ਆ ਗਏ ਕਹਿੰਦੇ ਗਹਾਰੇ ਚ ਕੀ ਲੈਣ ਗਿਆ ਸੀ ਪਿੰਡ ਵਾਲੇ ਪੁੱਛਦੇ ਨੇ ਪਾਥੀਆਂ ਵਾਲੇ ਗਹਾਰੇ ਚ ਕੀ ਕਰਨ ਗਿਆ ਸੀ ਤੂੰ ਕਹਿੰਦੇ ਗੁਰੂ ਨਾਨਕ ਤੋਂ ਲੁਕਿਆ ਸੀ ਆਖੋ
ਸਤਨਾਮ
ਤੜਫ ਰਿਹਾ ਕਹਿੰਦੇ ਗੁਰੂ ਨਾਨਕ ਤੋਂ ਲੁਕ ਕੇ ਵੜਿਆ ਸੀ ਮੈਂ ਉਹਦੇ ਚ ਉਹ ਕਹਿੰਦੇ ਰੱਬ ਤੁਹਾਡੇ ਘਰ ਆਇਆ ਤੇ ਤੁਸੀਂ ਲੁਕਦੇ ਫਿਰਦੇ ਰੱਬ ਘਰ ਆਇਆ ਚਲੋ ਚਲੋ ਚੁੱਕ ਕੇ ਲੈ ਚਲੋ ਮੂਲੇ ਨੂੰ ਚਾਰ ਜਣਿਆਂ ਨੇ ਚੁੱਕਿਆ ਪਾਇਆ ਮੰਜੇ ਤੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਲੈ ਗਏ ਤੇ ਮਹਾਰਾਜ ਕਹਿਣ ਲੱਗੇ ਮੂਲਿਆ ਉਹ ਤੈਨੂੰ ਸੁਨੇਹਾ ਭੇਜਿਆ ਸੀ ਚਾਰ ਪੈ ਤੂੰ ਤੁਰ ਕੇ ਦੋ ਲੱਤਾਂ ਤੇ ਆ ਜਾਂਦਾ ਤੇ ਹੁਣ ਚਾਰ ਜਣੇ ਵੀ ਤੇ ਚੁੱਕ ਕੇ ਲਿਆਏ ਨੇ ਹੁਣ ਵੀ ਤੇ ਆਇਆ ਹੀ ਆ ਤੜਫੀ ਜਾਏ ਮਹਾਰਾਜ ਬਖਸ਼ੋ 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 ਮਹਾਰਾਜ ਕਹਿਣ ਲੱਗੇ ਮੂਲਿਆ ਹੁਣ ਨਹੀਂ ਬਈ ਬਖਸ਼ਾਂਗੇ ਤੇ ਤੈਨੂੰ ਜ਼ਰੂਰ ਪਰ ਹੁਣ ਨਹੀਂ ਬਖਸ਼ ਸਕਦੇ ਕਦੋਂ
ਬਖਸ਼ਾਂਗੇ ਤੈਨੂੰ ਦਸਵੇਂ ਜਾਪੇ ਦੇ ਵਿੱਚ ਬਖਸ਼ਾਂਗੇ ਤੈਨੂੰ ਦਸਵੇਂ ਜਾਪੇ
ਚਰਨਾਂ ਵਿੱਚ ਬੇਨਤੀ ਹੈ ਕਿ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ ਬੈਠ ਕੇ ਦਰਸ਼ਨ ਕਰੋ ਖੜੇ ਨਾ ਹੋਵੋ ਵੀਰਾਂ ਨੂੰ ਬੇਨਤੀ ਆ, ਭੈਣਾਂ ਨੂੰ ਬੇਨਤੀ ਆ, ਪੰਜ ਪਿਆਰਿਆਂ ਨੇ ਸਟੇਜ ਤੇ ਹੀ ਆਉਣਾ, ਖੜੇ ਨਾ ਹੋਵੋ, ਬੈਠੋ। ਸਾਰੇ ਵੀਰਾਂ ਨੂੰ ਬੇਨਤੀ ਹੈ, ਬਹਿ ਜਾਓ ਭਾਈ, ਭੈਣਾਂ ਵੀ ਬੈਠੋ ਸਾਰੀਆਂ, ਖੜੇ ਨਾ ਹੋਵੋ, ਸਾਰੇ ਸਿਆਣੇ ਹੋ, ਪੜ੍ਹੇ ਲਿਖੇ ਹੋ, ਪੰਜ ਪਿਆਰਿਆਂ ਨੇ ਸਟੇਜ ਤੇ ਹੀ ਆਉਣਾ, ਖੜੇ ਨਾ ਹੋਇਓ ਕੋਈ। ਸਾਰੀ ਸੰਗਤ ਬੈਠੋ, ਖੜੇ ਨਹੀਂ ਹੋਣਾ ਕਿਸੇ। ਧੰਨ ਨੇ ਭਾਗਾਂ ਵਾਲੇ ਨੇ ਜਿਹੜੇ ਗੁਰੂ ਵਾਲੇ ਬਣ ਕੇ ਆ ਰਹੇ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ, ਜਿੰਨੇ ਕਰਨੇ ਨੇ ਦੀਦਾਰੇ ਮੇਰੇ, ਦਰਸ਼ਨ ਕਰੇ ਉਹ ਖਾਲਸੇ, ਗੱਜ ਕੇ ਬੋਲੋ ਸਾਰੇ। ਖਲੋਤੇ ਹੋ ਉੱਥੇ ਹੀ ਬਹਿ ਜਾਓ ਪਿਆਰਿਓ। ਸਾਰੇ ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਬੇਨਤੀ ਹੈ, ਜਿੱਥੇ ਖਲੋਤੇ ਹੋ ਬੈਠੋ, ਸਾਰੇ ਕਿਰਪਾ ਕਰਕੇ ਬਹਿ ਜਾਓ ਭਾਈ, ਭੈਣਾਂ ਵੀ ਵੀਰ ਭਰਾ ਵੀ ਸਾਰੇ ਬੈਠੋ। ਸੰਗਤ ਵਿੱਚ ਵੀ ਕੋਈ ਖੜਾ ਨਾ ਹੋਵੇ, ਪੰਜ ਪਿਆਰਿਆਂ ਦੇ ਦਰਸ਼ਨ ਆਪ ਜੀ ਸਟੇਜ ਤੇ ਕਰੋ, ਸਕਰੀਨਾਂ ਵਿੱਚ ਕਰੋ, ਸਾਰੇ ਬੈਠੋ। ਧੰਨਵਾਦ ਕਰੋ ਗੁਰੂ ਨਾਨਕ ਦਾ, 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 ਐਸੀ ਰੌਣਕ ਲਾਈ ਵਾਹਿਗੁਰੂ ਗੁਰੂ
ਕਿਰਪਾ ਸਤਿਗੁਰ ਦੀ ਬਖਸ਼ਿਸ਼ ਦਾ ਸਦਕਾ ਬੇਨਤੀ ਹੈ ਜਿਹੜੇ ਵੀਰ ਭਰਾ ਖੜੇ ਨੇ ਉਹ ਵੀ ਬਹਿ ਜਾਣ ਜੇ ਕਿਤੇ ਧਿਆਨ ਦਿਓ ਖਾਲਸਾ ਜੀ ਜੇ ਕਿਤੇ ਛੋਟ ਦੇ ਦਿੱਤੀ ਜਾਏ ਵੀ ਦਾੜੀ ਨਹੀਂ ਕਟਾਉਣ ਦਾੜੀ ਕਟਾਉਂਦੇ ਹੋ ਤੇ ਚੱਲੀ ਜਾਣ ਦਿਓ ਕੰਮ ਏਦਾਂ ਹੀ ਕੇਸ ਕਟਾਏ ਨੇ ਤੇ ਚੱਲੀ ਜਾਣ ਦਿਓ ਨਸ਼ਿਆਂ ਤੋਂ ਵੀ ਕੋਈ ਖਾਸ ਮਨਾਹੀ ਨਹੀਂ ਸ਼ਰਾਬ ਵੀ ਚਲੋ ਜਿੱਦਾਂ ਚੱਲਦਾ ਤੇ ਲਓ ਗੁਰੂ ਵਾਲੇ ਬਣਾਈਏ ਤੇ ਸੱਚ ਜਾਣਿਓ ਇੱਥੇ 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 ਹੀ 30-40 ਹਜ਼ਾਰ ਖੜਾ ਹੋ ਜਾਏਗਾ ਵੀ ਅਸੀਂ ਤਿਆਰ ਰੱਖੋ
ਸਤਨਾਮ
ਪਰ ਸਾਡੇ ਸਤਿਗੁਰਾਂ ਦਾ ਹੁਕਮ ਹੈ ਜੋ ਤੋ ਪ੍ਰੇਮ
ਖੇਲਣ ਕਾ ਚਾਓ
ਸਿਰ ਧਰ ਤਲੀ
ਗਲੀ ਮੁਰਿਆਓ
ਇਤ ਮਾਰਗ ਪੈਰ
ਤੀਜੈ
ਸਿਰ ਦੀਜੈ ਕਾਨ ਨਾ
ਕੀਜੈ
ਹੁਣ ਇੱਥੇ ਤੇ ਵਿਰਲੇ ਹੀ ਨਿਤਰਨਗੇ ਨਾ ਉਹ ਜੇ ਸੰਗਤ ਵਿੱਚ ਖੁਸ਼ੀ ਦਾ ਇਜ਼ਹਾਰ ਕਰਨਾ ਹੋਵੇ ਉਹ ਹੈ ਜੈਕਾਰਾ ਤੇ ਬੇਨਤੀ ਆ ਸਾਰੇ ਸਾਥ ਦੇਣਾ ਪਿਆਰਿਓ ਜਿੰਨੇ ਧਾਗੇ ਤਵੀਤ ਕਰਕੇ ਦੇਣ ਵਾਲੇ ਗੁਰੂ ਗ੍ਰੰਥ ਸਾਹਿਬਾਨ ਨੂੰ ਤੋੜਨ ਵਾਲੇ ਸਤਿਗੁਰਾਂ ਨਾਲੋਂ ਮੰਜਿਆਂ ਤੇ ਪਏ ਹੁਣ ਉਬੜਵਾਏ ਉੱਠਣ ਇੰਨੀ ਜ਼ੋਰ ਨਾਲ ਗੱਜ ਕੇ ਪਿਆਰੇ ਉਹ ਸਾਰੇ ਹਾਂਜੀ ਬੋਲੇ ਸੰਗਤ ਦਾ ਕਹਿੰਦੇ ਇੱਕ ਧਾਰਨਾ ਪੜੋ ਚਲੋ ਮੈਂ ਸੰਗਤ ਦਾ ਨਹੀਂ ਬਚਨ ਮੋੜਾਂਗਾ ਆ ਇੱਕ ਧਾਰਨਾ ਸੰਗਤ ਦੇ ਪਿਆਰ ਵਿੱਚ ਬੇਨਤੀ ਹੈ ਸਾਰੇ ਪਿਆਰ ਵਿੱਚ ਬੈਠੋ ਕੋਈ ਖੜਾ ਨਾ ਹੋਵੇ ਜਿੰਨਾ ਚਿਰ ਗੁਰੂ ਸਾਹਿਬ ਜੀ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਜਾਣਾ ਨਹੀਂ ਮਹਾਂਪੁਰਸ਼ਾਂ ਨੇ ਜਿਵੇਂ ਦੱਸਿਆ ਹੈ ਜਿਹੜੇ ਹੁਣ ਅੰਮ੍ਰਿਤ ਛੱਕ ਕੇ ਇੱਥੋਂ ਚੱਲੇ ਨੇ ਨਾ ਗੁਰਮੁਖੋ ਅੰਮ੍ਰਿਤ ਛੱਕ ਕੇ ਅੰਮ੍ਰਿਤ ਧਾਰੀ ਹੋ ਕੇ ਦਸਤਾਰਾਂ ਸਜਾ ਕੇ ਕੇਸ ਰੱਖ ਕੇ ਪੰਜ ਕਕਾਰੀ ਹੋ ਕੇ ਜਦੋਂ ਘਰ ਜਾਣਗੇ ਤੇ ਪੁੱਛਣਾ ਨਾ ਵੀ ਉਹ ਕੱਲ ਤੇ ਕਿੱਦਾਂ ਦਾ ਸੀ ਅੱਜ ਐਵੇਂ ਕਿਵੇਂ ਹੋ ਗਿਆ ਤੇ ਫਿਰ ਅੱਗੋਂ ਇਹਨਾਂ ਨੇ ਜਵਾਬ ਦੇਣਾ ਮੇਰਾ ਜੀਵਨ ਬਦਲ ਗਿਆ ਮੇਰੇ ਤੇ ਮਿਹਰ ਗੁਰਾਂ ਦੀ ਹੋ ਗਈ ਖਾਲਸਾ ਜੀ ਗੁਰੂ ਸਾਡਾ ਏਡਾ ਮਹਾਨ ਹੈ ਜਿਹੜਾ ਇੱਕ ਰੀਠਿਆਂ ਨੂੰ ਵੀ ਮਿੱਠੇ ਕਰ ਗਿਆ ਕੌੜਾ ਰੀਠਾ ਰੀਠਾ ਸੀ ਕੌੜਾ ਲੋ ਧਾਰਨਾ ਪੜਨ ਦਾ ਹੁਕਮ ਹੈ ਕਹਿੰਦੇ ਕਿਸੇ ਨੇ ਰੀਠੇ ਨੂੰ ਪੁੱਛਿਆ ਰੀਠਿਆ ਰੀਠੇ ਹੁੰਦੇ ਨੇ ਕੌੜੇ ਤੇ ਤੂੰ ਮਿੱਠਾ ਕਿਵੇਂ ਹੋਇਆ ਧਿਆਨ ਦੇਣ ਸਾਰੇ ਕਿਰਪਾ ਕਰਿਓ ਮਿੱਠਾ ਕਿਵੇਂ ਹੋਇਆ ਰੀਠਿਆ ਮੈਨੂੰ ਦੱਸਦਾ ਸਹੀ ਇੱਕ ਵਾਰੀ ਮਿੱਠਾ ਕਿਵੇਂ ਹੋਇਆ ਰੀਠਿਆ ਦੱਸਦਾ ਸਹੀ
ਸਹੀ ਤੂੰ ਵਾਰੀ